ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਣ ਪਤ ਪਾਵੈ ਕਿਆ ਬਗ ਬਪੁੜਾ ਛਪੜੀ ਨਾਏ ਕੀਚੜ ਡੁੱਬੈ ਮੈਲ ਨਾ ਜਾਏ ਕਿਆ ਬਗ ਬਪੁੜਾ ਛਪੜੀ ਨਾਏ ਕੀਚੜ ਡੁੱਬੈ ਮੈਲ ਨਾ ਜਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਨਿਵਾਜੀ ਹੋਈ ਧਰਤੀ ਤੇ ਸਿੱਖੀ ਦੇ ਪ੍ਰਚਾਰ ਦੇ ਮਹਾਨ ਕੇਂਦਰ ਸ੍ਰੀ ਮੰਜੀ ਸਾਹਿਬ ਤੋਂ ਬੜੀ ਪ੍ਰੀਤ ਨਾਲ ਸ਼ਰਧਾ ਨਾਲ ਗੁਰੂ ਕਾ ਹੁਕਮ ਸਾਹਿਬਾਂ ਦੇ ਹੁਕਮ ਦੀ ਵਿਚਾਰ ਆਪ ਜੀ ਸੁਣਨ ਵਾਸਤੇ ਜੁੜ ਕੇ ਬੈਠੇ ਹੋ। ਸਿੱਖੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਇਆ ਸਤਿਗੁਰਾਂ ਦਾ ਆਦੇਸ਼ ਹਰ ਸਿੱਖ ਦੇ ਅੰਦਰ ਉਤਸੁਕਤਾ ਹੈ ਕਿ ਮੈਂ ਸੁਣਾ। ਭਾਗਾਂ ਵਾਲੇ ਗੁਰਸਿੱਖ ਸੁਣ ਕੇ ਮੰਨਦੇ ਕਮਾਉਂਦੇ ਨਿਤਾ ਪ੍ਰਤੀ ਦਾ ਗੁਰੂ ਉਪਦੇਸ਼ ਸੁਣ ਕੇ ਆਪਣਾ ਜੀਵਨ ਢਾਲਦੇ। ਹੁਸਾ ਸੰਗਤ ਇਹ ਖਿੱਚ ਅਸਲ ਇਹੀ ਪ੍ਰੀਤ ਦੀ ਮੰਜ਼ਿਲ ਦੀਆਂ ਪੌੜੀਆਂ ਨੇ। ਜਿੰਨੀ ਤੀਬਰ ਖਿੱਚ ਹੈ, ਜਿੰਨੀ ਕਸ਼ਿਸ਼ ਹੈ, ਜਿੰਨੀ ਅੰਦਰ ਕਰਿਓਸਟੀ ਹੈ, ਉਨਾ ਹੀ ਸਾਡਾ ਗੁਰੂ ਦੇ ਨਾਲ ਨੇੜਤਾ ਬਣਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਰੱਬੀ ਗਿਆਨ ਸਾਨੂੰ ਦੇ ਰਹੇ ਆ, ਕਿਤੇ ਅਸੀਂ ਭੁੱਲ ਨਾ ਜਾਈਏ, ਕਿਤੇ ਅਸੀਂ ਰਸਤਾ ਨਾ ਭਟਕ ਜਾਈਏ। ਗੁਰੂ ਕੀ ਬਾਣੀ ਮਾਰਗ ਹੈ, ਗੁਰੂ ਕੀ ਬਾਣੀ ਰਤਨਾਂ ਦਾ ਖਜ਼ਾਨਾ ਹੈ, ਅਮੀਰੀ ਹੈ ਗੁਰੂ ਕੀ ਬਾਣੀ। ਅਸੀਂ ਇਹਨੂੰ ਪ੍ਰਾਪਤ ਕਰਕੇ ਸ਼ਾਹ ਬਣ ਜਾਈਏ, ਕਿਤੇ ਠੋਕਰਾਂ ਨਾ ਖਾਂਦੇ ਫਿਰੀਏ, ਕਿਤੇ ਰਾਹੋਂ ਕੁਰਾਹੇ ਨਾ ਹੋ ਜਾਈਏ। ਇਸ ਲਈ ਬਹੁਤ ਜ਼ਰੂਰੀ ਹੈ ਕਿ ਹਰ ਰੋਜ਼ ਸ਼ਬਦ ਦੀ ਲੋਹ ਵਿੱਚ ਤੁਰੀਏ, ਰੋਸ਼ਨੀ ਵਿੱਚ ਤੁਰਿਆਂ ਦੁੱਖ ਨਹੀਂ ਆਉਂਦਾ, ਠੋਕਰ ਨਹੀਂ ਵੱਜਦੀ, ਰਾਹ ਦੀ ਪਹਿਚਾਣ ਆ ਜਾਂਦੀ ਹੈ ਜੇ ਰੋਸ਼ਨੀ 'ਚ ਤੁਰੀਏ। ਅਤੇ ਸਾਡੀ ਜ਼ਿੰਦਗੀ ਦੀ ਰੋਸ਼ਨੀ ਹੈ, ਸਾਡੇ ਸਫ਼ਰ ਦੀ ਰੋਸ਼ਨੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਜੋ ਸਾਹਿਬ ਨੇ ਅੱਜ ਬਚਨ ਬਖਸ਼ਿਸ਼ ਕੀਤਾ, ਪਹਿਲਾ ਪਦਾ ਅਤੇ ਰਹਾਉ ਦੀ ਪੰਕਤੀ ਆਪ ਜੀ ਨੇ ਸਰਵਣ ਕੀਤੀ। ਅੱਠ ਪਦਿਆਂ ਦਾ ਇਹ ਪਾਵਨ ਸ਼ਬਦ ਹੈ, ਇਸ ਲਈ ਇਹਦਾ ਸਿਰਲੇਖ ਹੈ ਅਸ਼ਟਪਦੀਆਂ। ਰਾਗ ਧਨਾਸਰੀ ਦੇ ਅੰਦਰ ਹਜ਼ੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਮੁਖਾਰਬਿੰਦ ਤੋਂ ਇਹ ਬਚਨ ਬਖਸ਼ਿਸ਼ ਹੋਇਆ। ਬੜਾ ਗਹਿਰਾ ਭੇਦ ਹੈ ਇਸ ਪੰਕਤੀ ਦੇ ਅੰਦਰ, ਬਗਲਾ ਛੱਪੜੀ 'ਤੇ ਨਹਾਉਂਦਾ ਹੈ ਅਤੇ ਜਦੋਂ ਛੱਪੜੀ ਦੇ ਉੱਤੇ ਚੁੰਮੀਆਂ ਲਾਉਂਦਾ ਉਹ ਹੋਰ ਚਿੱਕੜ ਦੇ ਵਿੱਚ ਗਰਕ ਹੁੰਦਾ, ਹੋਰ ਮੈਲ ਵਿੱਚ ਭਰਦਾ। ਜਿਉਂ ਜਿਉਂ ਛੱਪੜੀ ਦੇ ਵਿੱਚ ਡੁੱਬਦਾ, ਜਿਉਂ ਜਿਉਂ ਛੱਪੜੀ ਦੇ ਵਿੱਚ ਨਿਗਰਦਾ, ਤਿਉਂ ਤਿਉਂ ਚਿੱਕੜ ਵਿੱਚ, ਤਿਉਂ ਤਿਉਂ ਮੈਲ ਵਿੱਚ ਲਿਬੜਦਾ। ਇੱਥੇ ਇਸ ਸ਼ਬਦ ਵਿੱਚ ਤੁਲਨਾ ਕੀਤੀ ਹੈ ਸਾਧ ਸੰਗਤ। ਮਹਾਰਾਜ ਕਹਿੰਦੇ ਵੀ ਰਤਨਾਂ ਦਾ ਸਮੁੰਦਰ ਭਰਿਆ ਹੋਇਆ ਅਤੇ ਬਦਕਿਸਮਤ ਬਗਲਾ ਰਤਨਾਂ ਦੇ ਸਮੁੰਦਰ ਨੂੰ ਛੱਡ ਕੇ ਛੱਪੜੀ ਵੱਲ ਜਾ ਰਿਹਾ। ਇਹ ਬਿਰਤੀਆਂ ਦਾ ਜ਼ਿਕਰ ਹੈ, ਕਿਸੇ ਜਾਨਵਰ ਨੂੰ ਨਹੀਂ ਕੋਸਿਆ, ਅਸਲ ਵਿੱਚ ਇਹ ਮੇਰੇ ਅੰਦਰ ਦੀ ਬਿਰਤੀ ਦਾ ਖੁਲਾਸਾ ਸਾਹਿਬ ਕਰ ਰਿਹਾ। ਜੇ ਅਸੀਂ ਇਹ ਜਾਨਵਰਾਂ ਦਾ ਨਾਂ ਸੁਣ ਕੇ, ਪੰਛੀਆਂ ਦਾ ਨਾਂ ਸੁਣ ਕੇ ਅਤੇ ਅਸੀਂ ਪ੍ਰਸੰਨ ਹੋ ਗਏ, ਅਸੀਂ ਸੰਤੁਸ਼ਟ ਹੋ ਗਏ, ਅਤੇ ਫਿਰ ਲੱਗੇਗਾ ਵੀ ਮੇਰੇ ਨਾਲ ਕੀ ਵਾਸਤਾ ਹੈ, ਤਾਂ ਗੱਲ ਪੰਛੀਆਂ ਦੀ ਕੀਤੀ ਹੈ। ਬਾਣੀ ਨੂੰ ਜੇ ਇਸ ਦ੍ਰਿਸ਼ਟੀ ਦੇ ਨਾਲ ਵੇਖਾਂਗੇ ਵੀ ਇਹ ਮੇਰੀ ਗੱਲ ਥੋੜ੍ਹੀ ਹੈ ਅਤੇ ਦੂਸਰਿਆਂ ਦੀ ਗੱਲ ਹੈ, ਫਿਰ ਅਸੀਂ ਕੁਝ ਸਿੱਖ ਨਹੀਂ ਸਕਾਂਗੇ। ਸਤਿਗੁਰੂ ਜੀ ਨੇ ਇਹ ਮੇਰੇ ਨਿੱਜ ਦੀ ਗੱਲ ਕੀਤੀ, ਪੰਛੀ 'ਤੇ ਸਿਰਫ ਇੱਕ ਹਵਾਲਾ ਨੇ। ਕਈ ਵਾਰੀ ਮਹਾਰਾਜ ਨੇ ਦ੍ਰਿਸ਼ਟਾਂਤ ਵਜੋਂ ਸ਼ੁਭ ਗੁਣ ਬਿਆਨ ਕਰਦਿਆਂ ਕਿਸੇ ਦੀ ਤੁਲਨਾ ਬਾਂਸ ਨਾਲ ਕੀਤੀ, ਕਿਸੇ ਦੀ ਤੁਲਨਾ ਚੰਦਨ ਨਾਲ ਕੀਤੀ, ਕਿਸੇ ਦੀ ਤੁਲਨਾ ਰਿੰਡ ਨਾਲ ਕੀਤੀ, ਕਿਸੇ ਦੀ ਢਾਕ ਪਲਾਸ ਨਾਲ ਕੀਤੀ, ਰੁੱਖਾਂ ਦੇ ਦ੍ਰਿਸ਼ਟਾਂਤ ਵਰਤੇ, ਕਿਸੇ ਦੀ ਤੁਲਨਾ ਹਾਥੀ ਨਾਲ ਕੀਤੀ, ਕਿਸੇ ਦੀ ਤੁਲਨਾ ਬਾਂਦਰ ਨਾਲ ਵੀ ਕੀਤੀ। ਹੰਕਾਰ ਵਿੱਚ ਮਨ ਮਹਿੰਗਲ ਹੋ ਗਿਆ, ਮਨ ਹਾਥੀ ਹੋ ਗਿਆ, ਚੰਚਲਤਾ ਵਿੱਚ ਮਨ ਬਾਂਦਰ ਹੋ ਗਿਆ, ਮਨ ਹਿਰਨ ਹੋ ਗਿਆ। ਇਹ ਦ੍ਰਿਸ਼ਟਾਂਤ ਨੇ ਸਾਧ ਸੰਗਤ ਸਾਡੇ ਸਮਝਣ ਵਾਸਤੇ। ਇਹਨਾਂ ਦ੍ਰਿਸ਼ਟਾਂਤਾਂ ਨੂੰ, ਇਹਨਾਂ ਨਾਵਾਂ ਨੂੰ ਸੁਣ ਕੇ ਸਾਡੀ ਨਜ਼ਰ ਦੇ ਅੰਦਰ ਰਿੰਡ, ਬਾਂਸ, ਬਾਂਦਰ, ਹਾਥੀ ਨਾ ਆਵੇ, ਸਾਡੀ ਨਜ਼ਰ ਦੇ ਅੰਦਰ ਆਪਣਾ ਆਪ ਆਵੇ। ਦੋ ਦਾ ਜ਼ਿਕਰ ਹੈ, ਇੱਕ ਹੰਸ ਹੈ, ਇੱਕ ਬਗਲਾ ਹੈ। ਅਤੇ ਮਨੌਤ ਇਹ ਕਹਿੰਦੀ ਹੈ ਵੀ ਸ਼ਕਲੋਂ ਸੂਰਤੋਂ ਲਗਭਗ ਬਹੁਤੀ ਵਾਰ ਇੱਕੋ ਜਿਹੇ ਲੱਗਦੇ ਆ, ਕਦੀ ਕਦਾਈ ਰੰਗ ਵਿੱਚ ਕੋਈ ਫਰਕ ਹੋ ਸਕਦਾ। ਜਦੋਂ ਪ੍ਰਮਾਣ ਵਰਤਿਆ ਜਾਂਦਾ ਅਤੇ ਉਹ ਫਿਰ ਬਹੁਤਾਤ ਨੂੰ ਵੇਖ ਕੇ ਵਰਤਿਆ ਜਾਂਦਾ। ਸ਼ਕਲੋਂ ਸੂਰਤੋਂ ਦੋਨੋਂ ਇੱਕੋ ਜਿਹੇ ਲੱਗਦੇ ਆ, ਦੋਨਾਂ ਦਾ ਨਿਵਾਸ ਲਗਭਗ ਇੱਕੋ ਜਗ੍ਹਾ ਦੇ ਉੱਤੇ। ਪਾਣੀਆਂ ਦੇ ਕਿਨਾਰੇ ਹੰਸ ਵੇਖਿਆ ਜਾ ਸਕਦਾ, ਪਾਣੀਆਂ ਦੇ ਕਿਨਾਰੇ ਬਗਲਾ ਵੇਖਿਆ ਜਾ ਸਕਦਾ। ਬਗਲੇ ਦਾ ਵੀ ਰੰਗ ਰੂਪ ਦਾਨਿਸ਼ਵਰ ਜਿੰਨਾ ਬਿਆਨ ਕਰਦੇ ਆ ਵੀ ਚਿੱਟਾ ਹੈ, ਹੰਸ ਦਾ ਵੀ ਰੰਗ ਰੂਪ ਚਿੱਟਾ ਹੈ। ਦੋਨੋਂ ਪਾਣੀ ਦੇ ਤੱਟ ਦੇ ਉੱਤੇ ਨੇ। ਉਪਰੀ ਨਿਗ੍ਹਾ ਨਾਲ ਵੇਖਣ ਵਾਲੇ ਨੂੰ ਹੋ ਸਕਦਾ ਭੁਲੇਖਾ ਪੈ ਜਾਵੇ, ਅਤੇ ਕਦੀ ਕਦੀ ਤਾਂ ਸਤਿਗੁਰੂ ਜੀ ਕਹਿੰਦੇ ਇੰਨਾ ਭੁਲੇਖਾ ਪੈ ਗਿਆ ਵੀ ਹੰਸ ਜਿਹੜਾ ਬਗਲਾ ਸੀ ਉਹਨੂੰ ਵੱਡਾ ਹੰਸ ਸਮਝ ਲਿਆ। ਕਦੀ ਕਦੀ ਇੰਨਾ ਵੱਡਾ ਭੁਲੇਖਾ ਪਿਆ ਕਿਉਂਕਿ ਬਗਲੇ ਨੇ ਜ਼ਿਆਦਾ ਸਮਾਧੀ ਲਾਈ ਹੋਈ ਸੀ, ਬਗਲਾ ਜ਼ਿਆਦਾ ਧਿਆਨ ਟਿਕਾ ਕੇ ਬੈਠਾ ਸੀ, ਬਗਲਾ ਜ਼ਿਆਦਾ ਇੱਕ ਲੱਤ ਦੇ ਭਾਰ ਸੀ। ਇੰਨਾ ਟਿਕਿਆ ਹੋਇਆ, ਇੰਨਾ ਸਮਾਧੀ ਵਿੱਚ, ਇੰਨਾ ਧਿਆਨ ਇਕਾਗਰ, ਉਹਨੂੰ ਇਹ ਵੀ ਭੁੱਲ ਗਿਆ ਵੀ ਮੈਂ ਇੱਕ ਲੱਤ ਪਾਣੀ ਦੇ ਵਿੱਚ ਦੂਜੀ ਵੀ ਰੱਖਣੀ ਹੈ। ਇੰਨਾ ਮਗਨ ਵੇਖਿਆ ਅਤੇ ਮਹਾਰਾਜ ਕਹਿੰਦੇ ਕਈ ਵਾਰੀ ਭੁਲੇਖਾ ਏਡਾ ਵੱਡਾ ਲੱਗਿਆ ਵੀ ਬਗਲੇ ਨੂੰ ਹੰਸ ਦੀ ਜਗ੍ਹਾ ਵੀ ਵਡਹੰਸ ਸਮਝ ਲਿਆ। ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਆ ਸੰਗ। ਅਤੇ ਜਦੋਂ ਕਰਤੂਤ ਸਾਹਮਣੇ ਆਈ ਫਿਰ ਮੱਥੇ 'ਤੇ ਹੱਥ ਮਾਰਿਆ, ਉਹ ਜਿਹਨੂੰ ਮੈਂ ਪਾਣੀ ਦੇ ਤੱਟ 'ਤੇ ਬੈਠਿਆਂ ਵੇਖਿਆ, ਜਿਹਦਾ ਮੈਂ ਸਫੇਦ ਸੋਹਣਾ ਵੇਸ ਵੇਖਿਆ, ਜਿਹਦੀ ਮੈਂ ਸਮਾਧੀ, ਜਿਹਦੀ ਮੈਂ ਟਿਕਾਓ ਲੱਗਿਆ ਹੋਇਆ ਵੇਖਿਆ, ਅਤੇ ਜਦੋਂ ਉਹਦੀ ਕਰਤੂਤ ਵੇਖੀ ਉਹ ਤਾਂ ਡੱਡਾਂ ਦਾ ਸ਼ਿਕਾਰੀ ਸੀ, ਉਹ ਤਾਂ ਜੀਵਾਂ ਨੂੰ ਨਿਗਲਣ ਵਾਲਾ ਸੀ, ਅਤੇ ਮੈਂ ਵਡਹੰਸ ਸਮਝ ਕੇ ਤਾਂ ਮੈਂ ਕੀ ਆ ਸੰਗ। ਜੇ ਜਾਣਾ ਬੱਗ ਬੱਪੜਾ ਤਾਂ ਜਨਮ ਨਾ ਦਿੰਦੀ ਅੰਗ। ਮੈਂ ਕਦੀ ਵੀ ਨਾ ਉਹਦਾ ਸੰਗ ਕਰਦੀ, ਕਦੀ ਵੀ ਨੇੜਤਾ ਨਾ ਕਰਦੀ, ਪਰ ਵਕਤ ਵਿਹਾ ਚੁੱਕਿਆ ਸੀ, ਸਮਾਂ ਲੰਘ ਚੁੱਕਿਆ ਸੀ, ਧੋਖਾ ਹੋ ਗਿਆ ਸੀ। ਇਹ ਧੋਖਾ ਅੱਜ ਵੀ ਹੋ ਰਿਹਾ ਸਾਧਸੰਗ। ਬਗਲੇ ਹੰਸ ਬਣ ਕੇ ਬੈਠੇ ਨੇ ਤੇ ਗੁਰਸਿੱਖਾ ਤੂੰ ਬਗਲਿਆਂ ਨੂੰ ਵੇਖ ਕੇ ਭਰਮ ਵਿੱਚ ਨਾ ਪੈ, ਆਪਣੀ ਜ਼ਿੰਦਗੀ ਨੂੰ ਹੰਸ ਵਰਗਾ ਬਣਾ, ਜਿਹਦੀ ਖੁਰਾਕ ਵੱਖਰੀ ਹੈ, ਜਿਹਦੀ ਬਿਰਤੀ ਵੱਖਰੀ ਹੈ, ਜਿਹਦਾ ਆਹਾਰ ਵੱਖਰਾ, ਜਿਹਦੀ ਸੋਚ ਵੱਖਰੀ ਹੈ। ਹੰਸ ਉੱਤਮਤਾ ਦਾ ਪ੍ਰਤੀਕ ਹੈ, ਬਗਲਾ ਨੀਚ ਬਿਰਤੀ ਦਾ ਪ੍ਰਤੀਕ ਹੈ। ਹੰਸ ਉੱਚੀ ਆਤਮਕ ਅਵਸਥਾ ਦਾ ਪ੍ਰਤੀਕ ਹੈ, ਬਗਲਾ ਦੁਸ਼ਕਰਮ ਦਾ ਪ੍ਰਤੀਕ ਹੈ, ਮੰਦ ਭਾਵਨਾ ਦਾ ਪ੍ਰਤੀਕ ਹੈ। ਹੰਸ ਬਣਨਾ ਮਤਲਬ ਪੰਛੀ ਨਹੀਂ ਬਣਨਾ, ਹੰਸ ਬਣਨਾ ਮਤਲਬ ਉੱਚੀ ਆਤਮਕ ਅਵਸਥਾ ਬਣਾਉਣੀ। ਬਗਲਿਆਂ ਨੂੰ ਵੇਖ ਕੇ ਭਰਮ ਵਿੱਚ ਨਹੀਂ ਪੈਣਾ, ਪਹਿਚਾਨਣ ਵਿੱਚ ਕੁਤਾਹੀ ਨਹੀਂ ਕਰਨੀ, ਮਤਲਬ ਠੱਗੇ ਨਹੀਂ ਜਾਣਾ। ਠੱਗੇ ਜਾਂਦੇ ਹਾਂ ਅਸੀਂ, ਚਿੱਟਾ ਵੇਸ ਵੇਖਿਆ, ਤੀਰਥਾਂ 'ਤੇ ਵਾਸ ਵੇਖਿਆ, ਸਮਾਧੀ ਸਥਿਤ ਵੇਖਿਆ ਅਤੇ ਮਕਸਦ ਨਹੀਂ ਵੇਖਿਆ ਵੀ ਮਕਸਦ ਕੀ ਹੈ। ਦੁੱਧ ਵਰਗਾ ਚਿੱਟਾ ਵੇਸ ਅਤੇ ਧਾਰਮਿਕ ਸਥਾਨਾਂ 'ਤੇ ਬੈਠੇ ਹੋਏ ਅਸੀਂ ਵੇਖ ਕੇ ਭੁਲੇਖੇ 'ਚ ਪੈ ਗਏ ਅਤੇ ਗਿਆਨੀ ਜੀ ਨੇ, ਇਹ ਤਾਂ ਬ੍ਰਹਮ ਗਿਆਨੀ ਜੀ ਨੇ। ਮਕਸਦ ਨਹੀਂ ਵੇਖਿਆ, ਬਿਰਤੀ ਨਹੀਂ ਵੇਖੀ ਵੀ ਕਿਸ ਮਕਸਦ ਦੇ ਨਾਲ ਇੰਨੀ ਸਮਾਧੀ ਵਿੱਚ ਨੇ। ਅਸੀਂ ਤਾਂ ਵੇਖਿਆ ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ, ਅਤੇ ਕਰਨੀ ਕੀ ਵੇਖੀ ਬਾਅਦ ਵਿੱਚ, ਘੁੱਟ ਘੁੱਟ ਜੀਆਂ ਖਾ ਬਣੇ ਨਿਗਲ ਗਏ ਜੀਵਾਂ ਨੂੰ। ਬੈਠੇ ਧਰਮ ਸਥਾਨਾਂ ਉੱਤੇ ਸੀ, ਸਮਾਧੀ ਸੰਤਾਂ ਵਾਂਗ ਲੱਗੀ ਸੀ, ਧਿਆਨ ਗਿਆਨੀਆਂ ਵਾਂਗ ਟਿਕਿਆ ਹੋਇਆ ਸੀ, ਵੇਸ ਬੜਾ ਉੱਜਲਾ ਸੀ, ਭੇਸ ਬੜਾ ਖੂਬਸੂਰਤ ਸੀ, ਅਤੇ ਕਰਨੀ ਕੀ ਵੇਖੀ, ਨਿਗਲ ਰਹੇ ਸਨ, ਨਿਗਲ ਦੂਜਿਆਂ ਦਾ ਖੂਨ ਪੀ ਰਹੇ ਸਨ, ਦੂਜਿਆਂ ਦੀ ਕਮਾਈ ਹੜੱਪ ਕਰ ਰਹੇ ਸਨ, ਬੇਈਮਾਨੀ ਅਤੇ ਧੋਖੇ ਵੱਲ ਸਾਰਾ ਧਿਆਨ ਸੀ। ਅਸੀਂ ਧਿਆਨ ਦਾ ਟਿਕਾਓ ਵੇਖਿਆ ਪਰ ਧਿਆਨ 'ਤੇ ਗਲਤ ਪਾਸੇ ਲੱਗਿਆ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹੈ, ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਉੱਜਲੇ ਨਹੀਂ ਕਿਹਾ ਜਾਂਦਾ, ਉਹਨਾਂ ਨੂੰ ਬੱਗ ਨਹੀਂ ਕਿਹਾ ਜਾ ਸਕਦਾ। ਬੜਾ ਸੂਖਮ ਬਚਨ ਹੈ ਅਤੇ ਸਾਡੀ ਜ਼ਿੰਦਗੀ ਦੀ ਅਗਵਾਈ ਬੜੀ ਕਮਾਲ ਦੀ ਕਰ ਰਿਹਾ, ਇਹਨੂੰ ਚੰਗੀ ਤਰ੍ਹਾਂ ਸਮਝ ਲਿਓ ਸਾਧ ਸੰਗਤ। ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ, ਅਤੇ ਫੈਸਲਾ ਕੀ ਹੋਇਆ, ਜਦੋਂ ਉਹਨਾਂ ਦੀ ਕਰਨੀ ਵੇਖ ਲਈ ਫਿਰ ਵੀ ਕਹੇਗਾ ਵੀ ਹੰਸ ਹੈ, ਫਿਰ ਵੀ ਕਹੇਗਾ ਵੀ ਗਿਆਨੀ ਜੀ ਹੈ ਨਾ, ਬੱਗੇ ਨਾ ਕਹੀਆ ਨਹੀਂ। ਫਿਰ ਉਹਨਾਂ ਨੂੰ ਉੱਜਲੇ ਕਿਵੇਂ ਕਹਾਂਗੇ ਭਾਈ, ਫਿਰ ਉਹਨਾਂ ਨੂੰ ਸੰਤ ਕਿਵੇਂ ਕਹਾਂਗੇ, ਫਿਰ ਤੇ ਦੁਹਾਈ ਦੇ ਕੇ ਕਹਿਣਾ ਪਏਗਾ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ, ਤੇ ਇਹਨੂੰ ਨਿੰਦਿਆ ਥੋੜ੍ਹੀ ਆਖਾਂਗੇ। ਬੰਗਲੇ ਦੀ ਕਰਤੂਤ ਤੋਂ ਦੁਨੀਆਂ ਨੂੰ ਜਾਣੂ ਕਰਾਉਣਾ ਵੀ ਮੈਂ ਧੋਖੇ 'ਚ ਆ ਗਿਆ ਸੀ, ਮੈਂ ਛਲ ਵਿੱਚ ਫਸ ਗਿਆ ਸੀ, ਲੋਕੋ ਤੁਸੀਂ ਨਾ ਫਸਿਓ, ਇਹਨੂੰ ਨਿੰਦਿਆ ਨਹੀਂ ਕਹਿੰਦੇ, ਡਰਿਓ ਨਾ ਸਾਧ ਸੰਗਤ, ਇਹਨੂੰ ਪਰ ਉਪਕਾਰ ਕਹਿੰਦੇ ਆ ਵੀ ਕਿਤੇ ਹੋਰ ਵੀ ਧੋਖਾ ਨਾ ਖਾ ਜਾਣ, ਮੈਂ ਜਾਣਿਆ ਵਡਹੰਸ ਹੈ, ਕਿਤੇ ਬਾਕੀ ਵੀ ਧੋਖੇ ਵਿੱਚ ਨਾ ਆ ਜਾਣ, ਛਲ ਵਿੱਚ ਨਾ ਆ ਜਾਣ, ਤੁਸੀਂ ਸੁਚੇਤ ਹੋਇਓ। ਇਹ ਖੇਡ ਸਾਰੀ ਡਰਾਮੇ ਵਾਂਗ ਵਰਤ ਰਹੀ ਹੈ। ਪਾਣੀ ਦੇ ਤੱਟ 'ਤੇ ਬੈਠਾ ਚਿੱਟੇ ਵੇਸ ਵਾਲਾ ਵਾਸਤਵ ਵਿੱਚ ਕੀ ਖਾ ਰਹੇ ਕਰ ਰਿਹਾ, ਡੱਡਾਂ ਮੱਛੀਆਂ ਚੁਗ ਰਿਹਾ। ਫਰਕ ਕਿੰਨਾ ਕੁ ਹੈ, ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਭਾਲਣ ਜਾਵੇ, ਹੰਸ ਦਾ ਆਹਾਰ ਕੁਝ ਹੋਰ ਹੈ, ਭਾਵੇਂ ਦੋਨੋਂ ਹੀ ਪਾਣੀ ਦੇ ਕਿਨਾਰੇ ਹੈ, ਬਗਲੇ ਦਾ ਆਹਾਰ ਕੁਝ ਹੋਰ ਹੈ, ਜਿੱਦਾਂ ਦਾ ਆਹਾਰ ਹੈ ਉੱਦਾਂ ਦੇ ਯਤਨ ਹੈ, ਉੱਦਾਂ ਦੀ ਬਿਰਤੀ, ਉਹੀ ਕੋਸ਼ਿਸ਼ ਕਰਦਾ ਬੰਦਾ, ਉਹੀ ਕੁਝ ਇਕੱਠਾ ਕਰਨ ਦਾ ਯਤਨ ਕਰੇਗਾ ਜੋ ਉਹਦੀ ਨੀਡ ਹੈ, ਜੋ ਲੋੜ ਹੈ ਉਹਦੀ। ਸੋ ਹੰਸ ਦੀ ਲੋੜ ਹੈ ਮੋਤੀ ਚੁਗਣਾ, ਬਗਲੇ ਦੀ ਲੋੜ ਹੈ ਡੱਡਾਂ ਮੱਛੀਆਂ ਭਾਲਣੀਆਂ। ਦੋਨਾਂ ਨੂੰ ਇਕੱਠਿਆਂ ਵੇਖ ਕੇ, ਦੋਨਾਂ ਦਾ ਰੰਗ ਰੂਪ ਇੱਕ ਵੇਖ ਕੇ ਧੋਖਾ ਹੋ ਗਿਆ। ਇਹ ਸੂਖਮ ਧੋਖੇ ਤੋਂ ਬਚਣਾ ਸਾਧ ਸੰਗਤ ਜੀ, ਅਸਲ 'ਚ ਇਹੀ ਕੌਮ ਵਾਸਤੇ ਹੋਕਾ ਹੈ, ਇੱਕ ਪ੍ਰਚਾਰਕ ਦਾ, ਇੱਕ ਸਫਲ ਪ੍ਰਚਾਰਕ ਦਾ, ਇੱਕ ਯੋਗ ਪ੍ਰਚਾਰਕ ਦਾ। ਜੇ ਤਾਂ ਕੇਵਲ ਮੈਂ ਰੋਟੀਆਂ ਕਾਰਨ ਪੂਰੇ ਤਾਲ ਹਾਂ ਤਾਂ ਫਿਰ ਮੈਂ ਕਹਾਂਗਾ ਮੈਂ ਕਿਉਂ ਕਿਸੇ ਨੂੰ ਨਾਰਾਜ਼ ਕਰਨਾ ਭਾਈ, ਮੈਨੂੰ ਕੀ ਲੱਗੇ। ਪਰ ਜੇ ਗੁਰੂ ਦੀ ਗੱਲ ਨੂੰ ਸਹੀ ਅਰਥਾਂ ਵਿੱਚ ਲੋਕਾਂ 'ਚ ਪਹੁੰਚਾਉਣਾ ਤਾਂ ਫਿਰ ਇੱਕ ਕੌਮ ਦੇ ਸਿਰੋਂ ਰੋਟੀਆਂ ਖਾਣ ਵਾਲੇ ਦਾ ਇਹੀ ਧਰਮ ਹੈ ਵੀ ਭਾਈ ਕੌਮ ਨੂੰ ਸੁਚੇਤ ਕਰਾ, ਚੌਂਕੀਦਾਰਾ ਤੂੰ ਰਾਤ ਜਾਗ ਕੇ ਕਹਿ ਕੇ ਜਾਗਦੇ ਰਹੋ, ਫਿਰ ਤੇਰਾ ਪਾਈ ਪਾਈ ਤਨਖਾਹ ਲਈ ਤੇਰਾ ਪੈਸਾ ਲਿਆ ਜਾਇਜ਼ ਹੈ, ਤੇ ਜੇ ਇਹ ਫੁਰਨਾ ਆ ਗਿਆ ਜੀ ਮੈਂ ਕੀ ਲੈਣਾ, ਬੜੇ ਨਾਰਾਜ਼ ਹੋ ਜਾਣਗੇ, ਫਿਰ ਕੁਤਾਹੀ ਕਰ ਰਿਹਾ, ਫਿਰ ਪਾਪ ਕਮਾ ਰਿਹਾ, ਤੇ ਇਕੱਲਾ ਆਪਣੇ ਲਈ ਨਹੀਂ ਕਮਾ ਰਿਹਾ, ਫਿਰ ਆਪਣੇ ਪਰਿਵਾਰ ਲਈ ਵੀ ਕਮਾ ਰਿਹਾ। ਬੜੀ ਇਮਾਨਦਾਰੀ ਨਾਲ ਇਹ ਸਾਨੂੰ ਬਚਣਾ ਪਏਗਾ ਜਿਹੜੇ ਅਸੀਂ ਕੌਮ ਦੇ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਹਾਂ। ਯਕੀਨਨ ਤੌਰ ਦੇ ਉੱਤੇ ਫਿਰ ਪਾਪ ਇਕੱਲਾ ਆਪ ਨਹੀਂ ਖਾ ਰਿਹਾ, ਉਹ ਪਾਪ ਕਮਾ ਕੇ ਆਪਣੇ ਬੱਚਿਆਂ ਨੂੰ ਵੀ ਖਵਾ ਰਿਹਾ, ਭਾਵੇਂ ਕੋਈ ਜ਼ੁਬਾਨ ਰਾਹੀਂ ਸੇਵਾ ਕਰ ਰਿਹਾ, ਭਾਵੇਂ ਕੋਈ ਕਲਮ ਰਾਹੀਂ ਸੇਵਾ ਕਰ ਰਿਹਾ। ਕਈ ਵਿਧੀਆਂ ਨੇ ਸਾਧ ਸੰਗਤ ਇਸ ਲਾਈਨ ਵਿੱਚ, ਇਸ ਖੇਤਰ 'ਚ ਸੇਵਾ ਕਰਨ ਦੀਆਂ। ਤੇ ਧਰਮੀੜਿਆ, ਜੇ ਤੂੰ ਬੋਲਦਾ ਨਹੀਂ ਨਾ ਤੇ ਤੈਨੂੰ ਗੁਰੂ ਨਾਨਕ ਨੇ ਧਰਮੀ ਹੋਣਾ ਨਹੀਂ ਪ੍ਰਵਾਨ ਕਰਨਾ, ਫਿਰ ਤੂੰ ਭੇਖੀ ਤੇ ਹੋ ਸਕਦਾ, ਧਰਮੀੜਿਆ ਨਹੀਂ ਹੋ ਸਕਦਾ। ਤੇਰੇ ਸਾਹਮਣੇ ਛਲ ਹੋ ਰਿਹਾ, ਤੇਰੇ ਸਾਹਮਣੇ ਭੇਸ ਸਾਧ ਦਾ ਪਾ ਕੇ ਠੱਗ ਠੱਗੀ ਕਰ ਰਿਹਾ, ਤੇਰੇ ਸਾਹਮਣੇ ਮਲਕ ਭਾਗੋ ਲੋਕਾਂ ਦਾ ਖੂਨ ਚੂਸ ਰਿਹਾ, ਤੇ ਮੇਰੇ ਬਾਬੇ ਦਾ, ਬਾਬੇ ਦੀ ਕਰਨੀ ਵੀ ਕਹਿੰਦੀ ਹੈ ਤੇ ਕਥਨੀ ਵੀ ਕਹਿੰਦੀ ਹੈ ਕਿ ਬੋਲ ਸੁ ਧਰਮੀੜਿਆ ਮੋਨਕਾ ਤਤਾਰੀ ਰਾਮ। ਜੇ ਸੱਚੀ ਮੁੱਚੀ ਤੂੰ ਕੌਮ ਦੀ ਕਮਾਈ ਤੇ ਪਾਲਣਾ ਨਾ, ਬੱਚੇ ਪਾਲ ਰਹੇ ਆ, ਤੇ ਫਿਰ ਤੇਰਾ ਫਰਜ਼ ਇਹ ਨਹੀਂ ਹੈ ਵੀ ਤੂੰ ਕਹੇ ਵੀ ਲੋਕੀ ਨਾਰਾਜ਼ ਹੋ ਜਾਣਗੇ। ਬਗਲੇ ਹੰਸ ਬਣ ਕੇ ਬੈਠ ਗਏ, ਬੜਾ ਖਤਰਾ ਹੋ ਗਿਆ। ਵੇਸ ਬੜੇ ਸੋਹਣੇ ਖੂਬਸੂਰਤ, ਚਿੱਟਾ ਦੁੱਧ ਵਰਗਾ ਵੇਸ, ਬੜਾ ਸੋਹਣਾ ਲੱਗਦਾ ਵੇਖੋ। ਅੰਦਰ ਦੀ ਕਰਤੂਤ ਨਹੀਂ ਵੇਖੀ ਜਾ ਰਹੀ, ਤੇ ਬੜਿਆਂ ਨੇ ਆ ਕੇ ਗੋਡੀ ਹੱਥ ਲਾ ਦਿੱਤਾ। ਥੋੜ੍ਹਾ ਥੋੜ੍ਹਾ ਫਰਕ ਹੈ, ਮੇਰੇ ਵਰਗਾ ਗੋਡਿਆਂ ਤੱਕ ਸਾਰ ਲੈਂਦਾ, ਕਈਆਂ ਨੇ ਲੱਤਾਂ ਪਸਾਰ ਦਿੱਤੀਆਂ ਵੀ ਕੋਈ ਗੱਲ ਨਹੀਂ ਤੂੰ ਲੰਮੇ ਵੀ ਪੈ ਜਾ। ਭਾਵਨਾ ਉੱਦਾਂ ਦੀ ਹੈ, ਗੋਡਿਆਂ ਵਾਲੀ ਅਤੇ ਪੈਰਾਂ ਵਾਲੀ। ਫਰਜ਼ ਇਹ ਸੀ ਹੋਕਾ ਦਿੰਦੇ ਵੀ ਹੰਸ ਬਣੋ, ਬਗਲੇ ਨਾ ਬਣੋ, ਅਤੇ ਬਗਲਿਆਂ ਨੂੰ ਵੇਖ ਕੇ ਧੋਖਾ ਵੀ ਨਾ ਖਾਓ। ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਕਥਨ ਬੜਾ ਸੋਹਣਾ ਹੈ। ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਕਹਿੰਦੇ ਧੋਖਾ ਬੜਾ ਹੋ ਰਿਹਾ, ਸੁਚੇਤ ਹੋਇਓ, ਡਰਾਮਾ ਬੜਾ ਹੋ ਰਿਹਾ। ਅੱਜ ਤੇ ਇੱਦਾਂ ਲੁਟੇਰੇ ਭੇਖ ਬਣਾ ਕੇ ਬੈਠੇ ਆ ਜਿਵੇਂ ਬੱਚਿਆਂ ਨੇ ਖੇਡ ਸਮਝ ਲਈ ਨਾ, ਖੇਡ ਖੇਡ ਬਣਾ ਲਈ, ਅਤੇ ਖੇਡ ਖੇਡ ਵਿੱਚ ਉਹ ਰਾਜੇ ਵੀ ਬਣ ਜਾਂਦੇ ਆ, ਖੇਡ ਖੇਡ 'ਚ ਭਿਖਾਰੀ ਵੀ ਬਣ ਜਾਂਦੇ ਆ। ਰਾਤੀ ਨਿੰਗਰ ਖੇਡਦੇ ਸ਼ਾਮਾਂ ਪਈਆਂ ਪਿੰਡਾਂ ਦੇ ਵਿੱਚ, ਬੱਚੇ ਇਕੱਠੇ ਹੋ ਕੇ, ਕਦੀ ਸਮਾਂ ਹੁੰਦਾ ਸੀ ਜਦੋਂ ਏਡੀਆਂ ਵਲਗਣਾਂ ਤੰਗ ਨਹੀਂ ਸਨ, ਜਦੋਂ ਸੋਚ ਵੱਡੀ ਸੀ, ਜਦੋਂ ਵਲਗਣਾਂ ਖੁੱਲੀਆਂ ਸਨ, ਅਤੇ ਉਦੋਂ ਇਕੱਠੇ ਹੋ ਕੇ ਵੀ ਖੇਡਦੇ ਹੁੰਦੇ ਸੀ। ਸੋਚ ਮੈਲੀ ਨਹੀਂ ਸੀ, ਸੋਚ ਸੌੜੀ ਨਹੀਂ ਸੀ, ਈਰਖਾ ਦਵੈਖ ਨਹੀਂ ਸੀ, ਸੋਚ ਪਾਕ ਸੀ। ਧੀਆਂ ਵੀ ਬੱਚੇ ਵੀ ਇਕੱਠੇ ਹੋ ਕੇ ਖੇਡ ਲੈਂਦੇ ਸੀ। ਉਹ ਗੁਜ਼ਰਿਆ ਕੱਲ੍ਹ ਕਿਤੇ ਵਾਪਸ ਆ ਜਾਏ, ਜਦੋਂ ਅਸੀਂ ਗਰੀਬ ਹੁੰਦੇ ਸੀ, ਜਦੋਂ ਅਸੀਂ ਭੋਲੇ ਹੁੰਦੇ ਸੀ, ਹੁਣ ਤਰੱਕੀ ਕਰ ਗਏ, ਹੁਣ ਸਾਡੀਆਂ ਸੋਚਾਂ ਛੋਟੀਆਂ ਹੋ ਗਈਆਂ। ਰਾਤੀ ਨਿੰਗਰ ਖੇਡਦੇ ਸਭ ਹੋਏ ਇਕੱਠੇ, ਰਾਜਾ ਪਰਜਾ ਹੋਵਦੇ ਕਰ ਸਵਾਂਗ ਉਹ ਪੱਠੇ, ਇੱਕ ਲਸ਼ਕਰ ਲੈ ਧਾਮਦੇ। ਹੈ ਤਾਂ ਖੇਡ ਹੀ ਸੀ ਨਾ, ਇੱਕ ਰਾਜਾ ਬਣ ਗਿਆ, ਇੱਕ ਪਰਜਾ ਬਣ ਗਿਆ, ਇੱਕ ਚੋਰ ਬਣ ਗਿਆ, ਇੱਕ ਸਿਪਾਹੀ ਬਣ ਗਿਆ, ਇੱਕ ਲਸ਼ਕਰ ਲੈ ਧਾਮਦੇ, ਇੱਕ ਫਿਰਦੇ ਨੱਠੇ, ਠੀਕਰੀਆਂ ਹਾਲੇ ਫੜਨ ਹਾਲੇ ਭਰਨ। ਉਹ ਫਿਰ ਇਹ ਸੱਠੇ ਵੇਖੋ ਕੀ ਖੇਡ ਬਣਾ ਲਈ ਵੀ ਠੀਕਰੀਆਂ ਇਕੱਠੀਆਂ ਕਰਕੇ, ਕਹਿੰਦੇ ਟੈਕਸ ਹੈ, ਇਹ ਰਾਜਾ ਹੈ, ਇਹ ਪਰਜਾ ਹੈ, ਇਹ ਚੋਰ ਹੈ, ਇਹ ਸਿਪਾਹੀ ਹੈ। ਅਤੇ ਜਦੋਂ ਸ਼ਾਮਾਂ ਗਹਿਰੀਆਂ ਹੋਈਆਂ, ਰਾਤ ਸੰਘਣੀ ਹੋਈ, ਤੇ ਖੇਨ ਵਿੱਚ ਖੇਲ ਉਜਾੜ ਦੇ ਘਰ ਘਰ ਨੂੰ ਤਰੱਠੇ। ਖੇਡ ਖਤਮ ਹੋ ਗਈ, ਨਾ ਕੋਈ ਰਾਜਾ ਰਿਹਾ, ਨਾ ਕੋਈ ਪਰਜਾ ਰਹੀ, ਨਾ ਕੋਈ ਚੋਰ ਰਿਹਾ, ਨਾ ਕੋਈ ਸਿਪਾਹੀ ਰਹੇ, ਨਾ ਖਜ਼ਾਨੇ ਠੀਕਰੀਆਂ ਵਾਲੇ ਖਜ਼ਾਨੇ ਰਹੇ। ਇੱਦਾਂ ਖੇਡ ਬਣਾ ਕੇ ਕਈ ਹੰਸ ਬਣ ਗਏ ਅਤੇ ਕਈ ਗੁਰੂ ਬਣ ਕੇ ਬਹਿ ਗਏ। ਵਿਣ ਗੁਣ ਗੁਰੂ ਸਦਾਏ ਦੇ, ਵਿਣ ਗੁਣ ਗੁਰੂ ਸਦਾਏ ਦੇ, ਉਹ ਖੋਟੇ ਮੱਠੇ ਅੰਦਰ ਖੋਟ, ਅਤੇ ਜ਼ਿੰਦਗੀ ਦੀ ਚਾਲ ਮਾੜੀ, ਜ਼ਿੰਦਗੀ ਦੇ ਕਰਮ ਮਾੜੇ, ਅਤੇ ਪੱਲੇ ਕੋਈ ਗੁਣ ਨਹੀਂ, ਅਤੇ ਦਾਅਵਾ ਕਰਕੇ ਬਹਿ ਗਏ ਮੈਂ ਵੀ ਹੰਸ ਹਾਂ, ਮੈਂ ਵੀ ਗਿਆਨੀ ਹਾਂ, ਮੈਂ ਵੀ ਗੁਰੂ ਹਾਂ। ਬੜਾ ਸੌਖਾ ਖਵਾਉਣਾ ਸਾਧ ਸੰਗਤ, ਸਿੱਖਾ ਜਾਗ। ਬੱਗ ਬੱਪੜਾ, ਬੱਪੜਾ ਦਾ ਮਤਲਬ ਹੈ ਜਿਹਦੇ ਵਸ 'ਚ ਕੱਖ ਨਹੀਂ, ਜਿਹਦੇ ਹੱਥ 'ਚ ਕੱਖ ਨਹੀਂ। ਛੱਪੜੀਆਂ ਦੇ ਉੱਤੇ ਭਟਕ ਰਿਹਾ, ਅਤੇ ਛੱਪੜੀਆਂ ਤੋਂ, ਚਿੱਕੜ ਤੋਂ ਬਿਨਾਂ ਕੱਖ ਨਹੀਂ ਮਿਲਦਾ। ਕਿਆ ਬੱਗ ਬੱਪੜਾ, ਛੱਪੜੀ ਨਾਏ ਕੀਚੜ ਡੁੱਬੈ ਮੈਲ ਨਾ ਜਾਏ। ਇੱਥੇ ਗੰਦਗੀ ਤੋਂ ਬਿਨਾਂ ਕੱਖ ਨਹੀਂ ਮਿਲਣਾ, ਅਤੇ ਤੂੰ ਬਗਲਿਆਂ ਦੀ ਰੀਸ ਨਾ ਕਰੀਂ, ਹੰਸ ਵਾਲੀ ਬਿਰਤੀ ਬਣਾ। ਹੰਸਾਂ ਦੀ ਚੋਗ ਕੁਝ ਹੋਰ ਹੈ, ਉਹ ਮੋਤੀ ਚੁਗਦੇ ਨੇ, ਉਹ ਰਤਨ ਚੁਗਦੇ ਨੇ, ਮਨਾਉਤ ਇਹ ਹੈ। ਸੋ ਜੋ ਮਹਾਰਾਜ ਸਾਨੂੰ ਸੰਪੂਰਨ ਸ਼ਬਦ 'ਚ ਸੋਝੀ ਦੇ ਰਹੇ ਆ, मन चित एकाग्र करके गुरु के इस बचन समझन का यतन करो। बहुत सूखम ज्ञान है जोदड़ी करिए साहबा जी, साड़ी सुरत दे अंदर तुहाडा दिता होया ज्ञान वस जाए, समर्था दिओ गुरु के शब्द नू विचार सकीए, सारे प्यार विच जुड़ के सिमरो जी सतनाम श्री वाहे गुरु।
नाम श्री वाहे गुरु साहिब जी तनासरी महला पहला कर दूजा अष्टपदिया एक ओंकार सतगुर प्रसाद।
शब्द आदि अंदर साहबा ने मूल मंत्र का संखेप रूप अंकित किया, वाहेगुरु एक है। निरंतर कायनात कण कण के अंदर रमिया होया ते उनु पाउण दा साधन एक ही है कि जे सच्चे गुरु का प्रसाद है जिहड़ा वरत रहा ज्ञान रूप विच सारी मनुखता लई वरत रहा, बख्शिश रूप विच ये जो प्रसाद ये रहमत वरत रही है गुरु का ज्ञान, जे इहदे पात्र बन जाइए ते कायनात विच रमे हुए एक नू पाया जा सकता है।
गुर सागर रतनी पर पूरे अमृत संत चुग है नहीं दूरे।
बगला छपड़िया ते फिरदा ते जेडे संत जन परमहंस ने ना गुरसिख ओ रतन मोती विहाजदे ने, ते रतन मोती किथे है सागर ते। हुण थोड़ा जिहा भेद समझ लिए भी सागर की है ते छपड़ी की है। सागर है अथा बेसमार अतोल अमिणवा अमापिया, सागर प्रतीप है, प्रतीक है अकाल पुरख वाहिगुरु जी का गुर परमेशर का, गुर परमेशर सागर शब्द किहदे लई वरत्या, अथा असीम अतोल गुर परमेशर लई। ते छपड़ी असी चंगी तरह जानते हैं छपड़ी किनू कहिंदे आ, जड़ा पानी वहा नालों टुट जाए, एक ते आ भी बूंद भी डिगी ते वहा दे राही नालियां दे राही नदी तक गई, नदी तो दरियावां तक गई, दरियावां तो समुंदर तक गई ते सागर बन गई, बेशुमार विच समा गई अथाह विच समा गई। छपड़ी वह है जड़ा पानी वहा नालों टुट गया ते खड़ोत आ गई इन्ने क थां विच। वेखण नूं उह वी उदां दा ही लगदा जिवें समुंदर है, पर इन्ना सीमित है, इन्ना सौड़ा है, इन्ना तंग अपनी छोटे जे बलगन च कैद है कि आखिर उहदे च सड़ियांद पै जांदी है, उहदे च बदबू पै जांदी है ते एक दिन उह सड़ सड़ के बल बल के मुक जांदा। सागर प्रतीक है गुर परमेशर दा, अथाह बेसमार दा, ते छपड़ी उह जिहड़े गुर परमेशर दे वहाअ नालों आप टुटे हुए है ते चिक्कड़ नाल गंदगी नाल बुरियाइयां नाल भरे हुए है। असी सागर तक पहुंचना, असी छपड़िया ते नहीं रुकना साध संगत। छपड़िया वह जड़िया गुरु नालों टुट के गुरु के शरीक बन के अपनी पूजा करवा रहे, बड़िया छपड़िया मिल जाणगियां तुहानू। जिहड़े मूल वहा नालों टुटे है, जिन्हां ने अपना आपा समुंदर च लीन नहीं किया, जिन्हां ने अपना आपा फनाह करके सागर नहीं बने, आखिर वह बूंद आपा फनाह कर दी तो सागर बनना सी ना, ते जदों वह वहा नालों टुट गई, मूल नालों टुट गई ते उहदी वलगण छोटी हो गई, छपड़ी बन गई, छपड़ी चिक्कड़ तो बिना होर कख नहीं। ते सुचेत होयो जिहड़े ते परमेशर च अभेद होए आ वह लीन ने, वह मुक गए ने, दावा नहीं कर रहे, आपा नहीं जना रहे, वखरेवां नहीं दस रहे कि मेरी वक्री संस्था, मेरा वक्रा टिकाणा, मेरी वक्री होंद, क्योंकि वह तो सागर च समा गए ने। वो ते हर हर जन दोए एक है, बिब विचार कश नाहे, जल ते उपज तरंग ज्यो, गज के कहो ना, जल ते उपज तरंग ज्यो, जल ही बिखै समाए, सागर हो गए। एक सागर तो वख होके सागर का शरीक बन गए, जड़े आप वहा नालों टुटे है, आप मूल नालों टुटे है, उन्हां दे अंदर औगणा की सड़ियांद, उन्हां दे अंदर बुरियाइयां की दुर्गंध, ते इस दुर्गंध विच ही वह छपड़िया ने एक दिन सुक जाना है। इस वास्ते सिखा छपड़िया के उत्ते ना भटकी, गुरसिख परमहंस सागर का गाहक है, छपड़िया का गाहक नहीं।
ਤੇ ਜੇ ਕਿਤੇ ਧਿਆਨ ਦਿਓ ਗੁਰਮੁਖੋ, ਜੇ ਕਿਤੇ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਉੱਥੇ ਪਰਮਹੰਸ ਸਤਵਾਦੀ ਸੰਤ ਗੁਰਸਿੱਖ ਚੁੱਭੀਆਂ ਲਾ ਕੇ ਰਤਨ ਇਕੱਠੇ ਕਰਨ ਵਾਲਾ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਗੁਰੂ ਕੇ ਸ਼ਬਦ ਰੂਪੀ ਰਤਨ ਚੁਗਣ ਵਾਲਾ ਹੰਸ ਬਾਣੀ ਦੇ ਵਿੱਚੋਂ, ਗੁਰ ਕਾ ਸ਼ਬਦ ਰਤਨ ਹੈ, ਰਤਨਾ ਰਤਨ ਪਦਾਰਥ ਗੁਰਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਮੇਰਾ ਗੁਰੂ ਸਮੁੰਦਰ ਰਤਨਾ ਨਾਲ ਭਰਪੂਰ ਹੈ, ਗੁਰਸਾਗਰ ਰਤਨੀ ਭਰਪੂਰੇ ਰਤਨਾ ਨਾਲ ਭਰਿਆ ਹੋਇਆ, ਤੇ ਜਿਹੜੇ ਗੁਰ ਸ਼ਬਦ ਨਾਲ ਜੁੜੇ, ਜਿਹੜੇ ਗੁਰਬਾਣੀ ਨਾਲ ਜੁੜੇ, ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗੇ, ਜਿਨ੍ਹਾਂ ਨੇ ਬਾਣੀ ਟੇਕ ਬਣਾਈ, ਉਹਨਾਂ ਦੇ ਹੱਥ ਰਤਨ ਚੜ ਗਏ, ਤੇ ਜਿਹੜੇ ਛੱਪੜੀਆਂ ਤੇ ਭਟਕ ਰਹੇ ਅਸਾਧ ਸੰਗਤ, ਉਹ ਫਿਰ ਤਸਵੀਰਾਂ ਤੇ ਸਰੀਰਾਂ ਜੋਗੇ ਹੀ ਰਹਿ ਗਏ। ਜਿਹੜੇ ਛੱਪੜੀਆਂ ਤੇ ਭਟਕ ਰਹੇ ਨੇ ਉਹ ਦਿਸਦੇ ਚਿੰਨ੍ਹਾਂ ਦੀ ਪੂਜਾ ਜੋਗੇ ਰਹਿ ਗਏ, ਉਹ ਸ਼ਬਦ ਦੇ ਸਮੁੰਦਰ ਵਿੱਚ ਲੀਨ ਨਹੀਂ ਹੋ ਸਕਦੇ। ਭਾਈ ਸਾਹਿਬ ਜੀ ਨੇ ਇੱਕ ਸਵਾਲ ਸਾਡੇ ਤੇ ਕੀਤਾ ਕਬਿੱਤ ਦੇ ਅੰਦਰ, ਭਾਈ ਗੁਰਦਾਸ ਜੀ ਕਹਿੰਦੇ ਵੀ ਮਾਨ ਸਰੋਵਰ ਤੇ ਚੁੱਭੀਆਂ ਲਾਉਣ ਵਾਲਾ ਹੰਸ ਜੇ ਤੁਹਾਡੇ ਪਿੰਡ ਦੀ ਤੁਹਾਡੇ ਸ਼ਹਿਰ ਦੀ ਛੱਪੜੀ ਤੇ ਆ ਕੇ ਬਹਿ ਜੇ ਤੇ ਉਹਨੂੰ ਮੋਤੀ ਮਿਲ ਜਾਣਗੇ, ਉਹਦੀ ਖੁਰਾਕ ਮਿਲ ਜਾਏਗੀ, ਆਤਮਕ ਤ੍ਰਿਪਤੀ ਗੁਰ ਸ਼ਬਦ ਨਾਲ ਹੋਣੀ। ਗੁਰਸਿੱਖਾ ਆ ਥਾਲ ਵਿੱਚ ਤੈਨੂੰ ਵਸਤੂ ਪਈ ਹੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਦਾਰੋ। ਕਿਤੇ ਗੁਰੂ ਨੇ ਨਹੀਂ ਕਿਹਾ ਵੀ ਤੂੰ ਫਲਾਣੇ ਤੇ ਜਾਈ, ਫਲਾਣੀ ਫੋਟੋ ਨੂੰ ਮੱਥਾ ਟੇਕ ਆਈ ਤੇਰਾ ਭਲਾ ਹੋ ਜਾਏਗਾ, ਫਲਾਣੀ ਥੜੀ ਨੂੰ ਮੱਥਾ ਟੇਕ ਆਈ, ਫਲਾਣੇ ਚਿੰਨ੍ਹ ਨੂੰ ਮੱਥਾ। ਨਹੀਂ ਭਾਈ, ਸਾਨੂੰ ਇਹ ਕਿਹਾ ਜੇ ਤੂੰ ਇਹ ਭੋਜਨ ਖਾਏਗਾ ਪਚਾਏਗਾ ਤੇ ਤੇਰਾ ਭਲਾ ਹੋ ਜਾਏਗਾ। ਤ੍ਰਿਪਤ ਭਈ, ਤ੍ਰਿਪਤ ਭਈ, ਸੱਚ ਭੋਜਨ ਖਾਇਆ, ਖਾਇਆ ਕਿਹਾ ਹੈ, ਇਕੱਲਾ ਦੇਖਿਆ ਨਹੀਂ ਕਿਹਾ, ਆਹ ਭੋਜਨ ਹੈ, ਇਹ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ, ਇਹ ਖੁਰਾਕ ਹੈ ਸਾਡੀ ਰਤਨ, ਗੁਰ ਕਾ ਸ਼ਬਦ ਰਤਨ ਹੈ। ਇਸ ਸਾਗਰ ਵਿੱਚੋਂ ਗੁਰਸਾਗਰ ਰਤਨੀ ਭਰਪੂਰੇ ਹੰਸ ਗੁਰਸਿੱਖਾ, ਨਿਰਮਲ ਬਿਰਤੀ ਵਾਲਾ ਬਣ, ਉੱਜਲ ਬਿਰਤੀ ਵਾਲਾ ਬਣ, ਉੱਚੇ ਸੁੱਚੇ ਕਿਰਦਾਰ ਵਾਲਾ ਬਣ, ਤੇ ਆਹ ਰਤਨਾਂ ਦੀ ਸਾਂਝ ਪਾ, ਤੇ ਜੇ ਕਿਤੇ ਹੰਸ ਭਟਕ ਕੇ ਛੱਪੜੀ ਤੇ ਚਲਿਆ ਗਿਆ, ਛੱਪੜੀ ਮੂਲ ਨਾਲੋਂ ਟੁੱਟੇ ਹੋਏ, ਆਪਣੇ ਆਪਣੇ ਆਪ ਨੂੰ ਮੱਥੇ ਟਿਕਾਉਣ ਵਾਲੇ, ਆਪਣੀ ਆਪਣੀ ਪੂਜਾ ਕਰਾਉਣ ਵਾਲੇ, ਸੁਚੇਤ ਹੋਇਓ, ਜਾਗਰੂਕ ਹੋਇਓ, ਚੌਂਕੀਦਾਰ ਹੋਕਾ ਦੇ ਰਿਹਾ ਤੁਹਾਡੇ ਚਰਨਾਂ 'ਚ। ਜੈਸੇ ਹੰਸ ਮਾਨ ਸਰ ਤਾਜ ਆਨ ਸਰ ਜਾਤ, ਹੰਸ ਨੇ ਛੱਡ ਦਿੱਤਾ ਮਾਨ ਸਰੋਵਰ ਤੇ ਭਟਕ ਗਿਆ ਹੰਸ, ਕਿੱਥੋਂ ਖਾਵੇਗਾ ਉਹ ਆਪਣੀ ਖੁਰਾਕ ਪਈ। ਖਾਤ ਨਾ ਮੁਕਤਾ ਫਲ, ਭੁਗਤ ਜੋਗਾਤ ਕੀ, ਜੋ ਉਹਨੇ ਭੋਗਣਾ ਸੀ, ਜੋ ਉਹਦੀ ਭੁਗਤ ਸੀ, ਉਹ ਮੋਤੀ ਕਿੱਥੋਂ ਮਿਲਣਗੇ ਜੇ ਹੰਸ ਮਾਨ ਸਰੋਵਰ ਛੱਡ ਕੇ ਛੱਪੜੀ ਤੇ ਚਲਿਆ ਗਿਆ, ਜੇ ਸਿੱਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਦੇ ਪਿੱਛੇ ਤੁਰ ਪਿਆ, ਤੇ ਸ਼ਬਦ ਰੂਪੀ ਰਤਨ ਕਿੱਥੋਂ ਮਿਲਣਗੇ ਤੈਨੂੰ ਗੁਰਸਿੱਖਾ। ਸੁਚੇਤ ਹੋ, ਜਾਗਰੂਕ ਹੋ, ਸਾਰੀ ਦੁਨੀਆਂ ਦਾ ਸਤਿਕਾਰ ਕਰ, ਮੈਂ ਨਿਰਾਦਰ ਕਰਨ ਵਾਸਤੇ ਨਹੀਂ ਕਹਿ ਰਿਹਾ, ਪਰ ਜੇ ਭੁੱਖ ਮਿਟਾਉਣੀ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ। ਖਾਤਨਾ ਮੁਕਤਾ ਫਲ, ਭੁਗਤ ਜੋਗਾਤ ਕੀ। ਜੈਸੇ ਬਛੜਾ ਬਿਛੁਰਤ ਪਰੈ ਆਣ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਜੋ ਲਾਤ, ਮਾਰਤ ਹੈ ਲਾਤ ਕੀ। ਗਾਂ ਦਾ ਵਛੜਾ ਮਾਂ ਨੂੰ ਛੱਡ ਕੇ ਹੋਰ ਕਿਤੋਂ ਦੁੱਧ ਦੀ ਆਸ ਰੱਖੇ, ਲੱਤਾਂ ਵੱਜਣਗੀਆਂ, ਦੁੱਖ ਮਿਲੇਗਾ, ਦੁੱਧ ਨਹੀਂ ਮਿਲੇਗਾ, ਹੰਸ ਨੂੰ ਮੋਤੀ ਨਹੀਂ ਮਿਲਣਗੇ ਛੱਪੜੀ ਦੇ ਉੱਤੇ, ਤੇ ਚਿੱਕੜ ਹੀ ਮਿਲੇਗਾ। ਜੈਸੇ ਰਾਜ ਦੁਆਰ ਤਜ ਆਣ ਦੁਆਰ ਜਾਤ ਜਨ, ਹੋਤ ਮਾਣ ਭੰਗ, ਸ਼ਹਿਨਸ਼ਾਹ ਦੇ ਦਰ ਦੇ ਉੱਤੇ ਆਉਣ ਵਾਲਿਆ, ਪਾਤਸ਼ਾਹ ਦੀ ਹਜ਼ੂਰੀ 'ਚ ਬੈਠਣ ਵਾਲਿਆ, ਇਕੱਲਾ ਪਾਤਸ਼ਾਹ ਨਹੀਂ, ਸਿਰ ਸ਼ਾਹ ਰੋਜ਼ ਕੀ ਪੜ੍ਹਦੇ ਹੋ, ਸੱਜਣ ਸੱਚਾ ਪਾਤਸ਼ਾਹ, ਬਥੇਰੇ ਪਾਤਸ਼ਾਹ ਆਉਣਗੇ ਭੂਪਤ ਸਭ ਦਿਵਸ ਚਾਰ ਕੇ। ਇਹ ਤੇ ਝੂਠੇ ਦਿਖਾਵੇ ਕਰਨ ਵਾਲੇ ਬੜੇ ਆ ਕੇ ਚਲੇ ਜਾਣਗੇ, ਝੂਠੇ ਕਰਤ ਦਿਵਾਜਾ, ਤੇ ਤੈਨੂੰ ਜਿਸ ਪਾਤਸ਼ਾਹਾਂ ਦੇ ਪਾਤਸ਼ਾਹ ਦੇ ਦਰ ਦੇ ਉੱਤੇ ਆਉਣ ਦਾ ਸੁਭਾਗ ਮਿਲਿਆ, ਤੈਨੂੰ ਜੋੜਿਆ ਤੇਰੇ ਗੁਰੂ ਨੇ, ਵੀ ਆ ਇੱਥੋਂ ਝੋਲੀਆਂ ਭਰ, ਸਿਰ ਸ਼ਾਹਾਂ ਪਾਤਸ਼ਾਹ ਦਾ ਦਰ ਛੱਡ ਕੇ, ਤੇ ਜੇ ਚਲਿਆ ਗਿਆ ਕਿਤੇ ਠੂਠਾ ਫੜ ਕੇ ਮੰਗਣ ਲਈ, ਇੱਜ਼ਤ ਨਹੀਂ ਤੇਰੀ ਰਹਿਣੀ। ਜੈਸੇ ਰਾਜ ਦੁਆਰ ਤਜ ਅਣ ਦੁਆਰ ਜਾਤ ਜਨ, ਹੋਤ ਮਾਣ ਭੰਗ, ਮਹਿਮਾ ਨਾ ਕਾਹੂ ਗਾਤ ਕੀ, ਤੈਸੇ ਗੁਰਸਿੱਖ ਆਣ ਦੇਵ ਕੀ ਸ਼ਰਨ ਪਰੈ। ਜਿਵੇਂ ਹੰਸ ਮਾਨ ਸਰੋਵਰ ਛੱਡ ਕੇ ਛੱਪੜੀ ਤੇ ਜਾਵੇ, जैसे हंस मान सर तज आन सर जात, गुरसिखा हंस बन ते आत्मक खुराक शब्द रूपी रतन खा। असी भरम विच ग्रसे गए सात संगत, असी छपड़िया के दुआले गेड़े कढ़ने शुरू कर दिते, चिक्कड़ तो बिना कख नहीं हाथ आना। तैसे गुरसिख आन देव की शरण पर है, ये सिंह गर्ज है गुरु की, सिंह गर्ज सिंह बुके मृगावली, ये सहमी हुई ते मरी हुई आवाज नहीं, ये बेबाक ते बेखौफ करन वाली गुरु की शब्द की गर्ज है कि गुरु क्या सिखा इस दाते नू छड़ के किसे होर दी शरण विच जाके ना चलिया जाई मंगण लई। सिख वास्ते आदेश वेखो, तैसे गुरसिख जैसे हंस मान सरोवर छड़ के छपड़ी ते जाण वाला, तैसे गुरसिख आन देव की शरण पर है, होत ना परत राख सख्त ना पात की, उस पापी की लाज कौन रखेगा, वह कितों परत के आएगा जिहड़ा गुरु नू छड़ के ते होर भटकन लग पिया। इहदे वर्गा सागर कोई नहीं है जिन्हें कभी मुकना ही नहीं। अन दिन साहेब सेवी है अंत छड़ाए सोए, इहदी टेक रख, सदा सदा दातार सेव सदा सदा, जियो डरत है अपना कैसे हो करी पुकार, दुख विसारण सेविया सदा सदा दातार। जिन्हें मुकना ही कदी नहीं, दातां दई जा रहा है दिंदा दे, तू थक सकदा है। आन देव की शरण ना जाई, छपड़ियां उत्ते ना भटकी, सिखा सागर नाल जुड़ ते गुर सागर रतनी पर पूरे।
हर रस चोग चुगह प्रभ पावे, सरवर मह हंस प्राण पत पावे।
भागां वाले ने साध संगत जड़े आत्मक रस की चोग चुग रहे ने, ते वाहिगुरु नूं चंगे लगदे हो। हर के बागरा दे विच जड़े हर रस की चोग चुग रहे है, डड्डा मछियां खाण वाले छपड़ियां ते फिरन वाले नहीं चंगे लगदे। जड़े धन श्री गुरु ग्रंथ साहब जी के चरणा च बैठ के शब्द नाल सुरतां जोड़ के बैठे है, वो हर भाव है, हर प्रभ भाव है, हर रस चोग चुग है प्रभ भाव है, वो चंगे लगदे मेरे वाहिगुरु जी नूं। सरवर मैं हंस प्राण पत पावे, इत्थे उन्हां परम हंस गुरसिखां नूं प्राण पत जीवन का आधार मिल रहा, जीवन का आधार, जिंदगी जीवन की टेक मिलनी है इस सागर विच्चों। छपड़ी ने आप भी सुक जाना मुक जाना, तो जड़ा टेक विच आ वह भी मुक जाना। सास इत्थे जीवन है, प्राण पत है, तो इस सागर उत्ते परम हंस गुरसिख संत जन ओ प्राण पत नूं पौंदे ने, छपड़ियां ते नहीं भटकदे।
क्या बग बापुड़ा छपड़ी नाए, कीचड़ डूबे मैल ना जाए।
बेचारे बग बपड़े, बपड़े मतलब कख नहीं उन्हां दे हाथ विच, छपड़ियां दे उत्ते भटक रहे ने, ते उत्थों की मिल रहा गंदगी, उत्थों की मिल रही है भरम अज्ञानता अंधविश्वास। जिन्ने अंधविश्वास ते अज्ञानता च डुबोगे उन्ने लुटेरे तुहानू ज्यादा लुट सकणगे, ते ओ उस चिक्कड़ विच अज्ञानता दे विकार दे मलीनता दे चिक्कड़ दे विच निता प्रति डुबे हुए हन।
रहाओ रख रख चरण धरे विचारे,
बोझ बोझ के कदम धरना। गुरसिख परम हंस कहिंदा भी मैं सागर तक पहुंचना, रस्ते दे विच चिक्कड़ बड़ा है, ते ओ विचार तो बिना कदम नहीं रख दे। विचार कादी गुर विचार, सिखी सिख्या गुर विचार, विचार के कदम रख दिया भी मेरे गुरु का की हुक्म है, इत्थे इधर नूं जाना चाहिए कि नहीं जाना चाहिए। इहनूं कहिंदे आ रख रख चरण धरे विचार, गुरु नूं पुछ के गुरु की विचार लैके भी महाराज जी मैनू नहीं पता तुहाडी की विचार है। असीं पुछदे आ ना भी मैं बिजनेस करन लगा ते सज्जना तेरा तजर्बा तेरी की विचार है, असीं सियाणे नूं पुछ लैंदे आ। ते गुरसिख परम हंस गुरु की विचार लै लै के कदम रखदे आ, क्योंकि मैं वेख्या सी इस चिक्कड़ विच ना छपड़ी च हम देखा तै डूबी आले पंकज मोह दे विच मैं पड़े डुबदे वेखे, ਤੇ ਗੁਰਸਿੱਖ ਪਰਮਹੰਸ ਗੁਰੂ ਨੂੰ ਪੁੱਛ ਪੁੱਛ ਕੇ ਕਦਮ ਪੁੱਟਦੇ ਨੇ।
ਦੁਬਦਾ ਛੋੜ ਭਏ ਨਿਰੰਕਾਰੀ,
ਦੁਬਦਾ ਮਰ ਗਈ ਅੰਦਰੋਂ, ਦਵੰਧ ਮਰ ਗਿਆ, ਦੁਚਿੱਤੀ ਮਰ ਗਈ, ਡਬਲ ਸੋਚ ਨਹੀਂ ਰਹਿ ਗਈ, ਕਲੀਅਰ ਕੱਟ ਇੱਕ ਪਾਸੇ ਤੁਰ ਪਏ ਤੇ ਉਹ ਨਿਰੰਕਾਰੀ ਬਣ ਗਏ। ਨਿਰੰਕਾਰੀ ਬਣਨ ਦਾ ਮਤਲਬ ਨਿਰੰਕਾਰ ਵਿੱਚ ਸਮਾ ਜਾਣਾ, ਨਿਰੰਕਾਰ ਵਿੱਚ ਅਭੇਦ ਹੋ ਜਾਣਾ। ਸ਼ਬਦ ਚੀਨ ਭਏ ਨਿਰੰਕਾਰੀ, ਨਿਰੰਕਾਰੀ ਬਣਾ ਦਿਉ ਮਹਾਰਾਜ ਸਾਨੂੰ, ਕਿਸੇ ਅਡੰਬਰੀ ਭੇਖੀ ਦੇ ਪੁਜਾਰੀ ਨਹੀਂ, ਕਿਸੇ ਦਿਖਾਵੇ ਵਾਲੇ ਲੁਟੇਰੇ ਦੇ ਪੈਰਾਂ ਨਾਲ ਨਾ ਜੋੜਿਓ। ਸ਼ਬਦ ਦੀ ਸੋਝੀ ਆਵੇ ਤੇ ਅਸੀਂ ਨਿਰੰਕਾਰ ਵਿੱਚ ਲੀਨ ਹੋ ਜਾਈਏ। ਇੱਥੇ ਗੁਰਮੁਖੋ ਫੱਟੇ ਕੁਝ ਹੋਰ ਲੱਗਦੇ ਆ, ਵਿਕਦਾ ਕੁਝ ਹੋਰ ਹੈ, ਸੌਦਾ ਕੂੜ ਦਾ ਹੋ ਰਿਹਾ ਹੁੰਦਾ, ਦੁਕਾਨ ਸੱਚ ਦੀ ਖੋਲ੍ਹ ਕੇ ਸੌਦਾ ਸੱਚ ਦਾ ਫੱਟਾ ਲਾ ਕੇ ਬੈਠੇ ਹੁੰਦੇ ਆ, ਜੁੜ ਰਿਹਾ ਬਿਨਸਣ ਵਾਲੇ ਸਰੀਰ ਨਾਲ ਤੇ ਗੱਲ ਨਿਰੰਕਾਰ ਦੀ ਹੋ ਰਹੀ ਹੈ, ਦਿਖਾਵਾ ਨਿਰੰਕਾਰ ਦਾ ਹੋ ਰਿਹਾ। ਸ਼ਬਦ ਨੂੰ ਚੀਨਣ ਵਾਲਾ ਨਿਰੰਕਾਰੀ ਹੋਇਆ। ਭਏ ਨਿਰੰਕਾਰੀ ਕੌਣ ਜੀ? ਮੇਰੇ ਸਾਹਿਬ ਨੇ ਕਿਹਾ ਦੁਬਦਾ ਛੋੜ ਭਏ ਨਿਰੰਕਾਰੀ, ਜਿਹੜਾ ਕਲੀਅਰ ਕੱਟ ਕੇਵਲ ਵਾਹਿਗੁਰੂ ਨਾਲ ਜੁੜਿਆ, ਵਿੱਚੋਂ ਜਿਹੜੇ ਦਲਾਲ ਸੀ ਉਹ ਖਤਮ ਹੋ ਗਏ, ਇੱਥੇ ਦਲਾਲ ਵਿੱਚ ਖੜੇ ਨੇ, ਨਿਰੰਕਾਰ 'ਚ ਕਿੱਥੋਂ ਸਮਾਏਗਾ? ਦੁਬਦਾ ਛੁੱਟੀ, ਦਵੰਧ ਛੁੱਟਿਆ ਤੇ ਨਿਰੰਕਾਰ ਵਿੱਚ ਸਮਾ ਗਿਆ।
ਮੁਕਤ ਪਦਾਰਥ ਹਰ ਰਸ ਚਾਖੇ,
ਮੁਕਤ ਪਦਾਰਥ ਹਰ ਰਸ, ਕਿਹੜੀ ਚੋਗ ਚੁਗਦੇ ਆ ਉਹ? ਵਾਹਿਗੁਰੂ ਜੀ ਦੇ ਨਾਮ ਦਾ ਰਸ ਜਿਹੜਾ ਦੁਨੀਆਂ ਦੇ ਸਾਰੇ ਬੰਧਨਾਂ ਨੂੰ ਕੱਟ ਦਿੰਦਾ। ਗੁਰਮੁਖ ਪਰਮਹੰਸ ਇਸ ਆਤਮਕ ਖੁਰਾਕ ਨੂੰ ਖਾਂਦੇ ਨੇ।
ਆਵਣ ਜਾਣ ਰਹੇ ਗੁਰ ਰਾਖੇ,
ਆਵਣ ਜਾਣ ਰਹੇ, ਜੰਮਣ ਮਰਨਾ ਮਿਟ ਗਿਆ ਤੇ ਕਿਵੇਂ ਛੁੱਟਿਆ? ਗੁਰੂ ਨੇ ਰਹਿਮਤ ਕੀਤੀ, ਗੁਰ ਰਾਖੇ, ਬੂੰਦ ਸਾਗਰ ਹੋ ਗਈ ਨਾ, ਹੁਣ ਮੁੜ ਮੁੜ ਗੇੜਿਆਂ ਦੀ ਕੀ ਲੋੜ ਹੈ, ਬਹੁਤ ਸੁੰਦਰ ਸਮੁੰਦਰ 'ਚ ਸਮਾ ਗਈ। ਸ਼ਬਦ ਵਿਚਾਰ ਭਏ ਨਿਰੰਕਾਰੀ, ਕਿਵੇਂ ਕਰਿਓ, ਮੈਂ ਪੰਕਤੀ ਵਿੱਚ ਗਲਤੀ ਹੋ ਗਈ ਸੀ, ਸ਼ਬਦ ਚੀਨ ਨਹੀਂ, ਸ਼ਬਦ ਵਿਚਾਰ ਭਏ ਨਿਰੰਕਾਰੀ, ਸ਼ਬਦ ਦੀ ਵਿਚਾਰ ਨੇ, ਗੁਰੂ ਦੀ ਸੋਝੀ ਨੇ ਨਿਰੰਕਾਰ ਵਿੱਚ ਲੀਨ ਕਰ ਦਿੱਤਾ ਤੇ ਆਵਣ ਜਾਣ ਰਹੇ, ਜੰਮਣ ਮਰਨਾ ਮਿਟ ਗਿਆ, ਆਉਣਾ ਜਾਣਾ ਖਤਮ ਹੋ ਗਿਆ ਤੇ ਰੱਖਣ ਵਾਲੇ ਸਤਿਗੁਰ ਜੀ ਨੇ ਮੈਨੂੰ ਇਹ ਗੇੜਿਆਂ ਦੇ ਵਿੱਚੋਂ ਕੱਢ ਲਿਆ।
ਸਰਵਰ ਹੰਸਾ ਛੋੜ ਨਾ ਜਾਈ,
ਇੰਨਾ ਰਸ ਆਉਂਦਾ ਹੋਵੇ, ਇੰਨਾ ਰਸ ਆਉਂਦਾ ਹੋਵੇ ਤੇ ਹੰਸ ਕਿਉਂ ਸਰੋਵਰ ਛੱਡ ਕੇ ਜਾਏ? ਬਈ ਰਤਨ ਉੱਥੋਂ ਮਿਲਦੇ ਹੋਣ, ਆਤਮਕ ਆਨੰਦ ਪ੍ਰਾਪਤ ਹੋ ਰਿਹਾ ਹੋਵੇ, ਜਿਨ੍ਹਾਂ ਨੂੰ ਆਉਣ ਲੱਗ ਪੈਂਦਾ ਨਾ, ਉਹ ਕਿਉਂ ਜਾਣ ਕਿਸੇ ਪਖੰਡੀ ਦੇ? ਫਤਿਹਗੜ੍ਹ ਸਾਹਿਬ ਇੱਕ ਬਜ਼ੁਰਗ 75 ਕੁ ਵਰ੍ਹਿਆਂ ਦਾ ਸੀ ਮੈਨੂੰ ਮਿਲਿਆ ਤੇ ਉਹਨੇ ਇੱਕ ਗੱਲ ਮੈਨੂੰ ਕਹੀ, ਗੱਲ ਸੁਣਾ ਰਿਹਾ 4 ਸਾਲ ਪਿੱਛੇ ਦੀ, ਤੇ ਸ਼ਬਦ ਉਹਨੇ ਵਰਤਿਆ ਜਦੋਂ ਮੈਂ ਕਹਿੰਦੇ ਹੋਸ਼ ਸੰਭਾਲੀ, ਧਿਆਨ ਦਿਓ ਗੁਰਮੁਖੋ, ਹੋਸ਼ ਸੰਭਾਲੀ ਦਾ ਮਤਲਬ ਕੀ? ਵੀ ਜਦੋਂ 10-12 ਸਾਲ ਦਾ ਸੀ, ਗੱਲ ਸੁਣਾ ਰਿਹਾ ਵੀ ਜਦੋਂ 70 ਸਾਲ ਦਾ ਸੀ, ਤੇ ਸ਼ਬਦ ਵਰਤਿਆ ਕਹਿੰਦੇ ਜਦੋਂ ਮੈਂ ਹੋਸ਼ ਸੰਭਾਲੀ, ਤੇ ਮੈਂ ਪੁੱਛਿਆ ਵੀ ਬਾਪੂ ਜੀ ਇਹ ਕੀ ਮਤਲਬ ਹੋਇਆ ਵੀ ਤੁਸੀਂ 4 ਸਾਲ ਪਹਿਲਾਂ ਹੋਸ਼ ਸੰਭਾਲੀ? ਕਹਿੰਦੇ ਹਾਂ ਪੁੱਤਰ, ਉਹਦੇ ਤੋਂ ਪਹਿਲਾਂ ਮੈਂ ਪਖੰਡੀਆਂ ਦੇ ਪਿੱਛੇ ਭਟਕਦਾ ਰਿਹਾ, ਹੋਸ਼ ਮੈਂ 4 ਸਾਲ ਤੋਂ ਸੰਭਾਲੀ, ਪਹਿਲਾਂ ਮੈਂ ਅਜਾਣਾ ਹੀ ਰਿਹਾ। ਕਹਿੰਦੇ ਜਿਨ੍ਹਾਂ ਨੂੰ ਰਸ ਆ ਜਾਂਦਾ ਨਾ, ਜਿਨ੍ਹਾਂ ਨੇ ਹੋਸ਼ ਸੰਭਾਲੀ, ਸਰਵਰ ਹੰਸਾ ਛੋੜ ਨਾ ਜਾਈ, ਜਿਨ੍ਹਾਂ ਨੇ ਹੋਸ਼ ਨਹੀਂ ਸੰਭਾਲੀ, ਮੱਥਾ ਇੱਥੇ ਵੀ ਟੇਕਿਆ ਤੇ ਭਟਕਣ ਹੋਰ ਵੀ ਕਿਤੇ ਲੱਗ ਗਏ, ਛੱਪੜੀਆਂ ਤੇ ਵੀ ਚਲੇ ਗਏ। ਆਹ ਨਿਸ਼ਾਨੀ ਹੈ ਕਿ ਹੰਸ ਸਰੋਵਰ ਨਹੀਂ ਛੱਡਦਾ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਉਹਨਾਂ ਨੇ ਕੋਈ ਹੱਥ ਨਹੀਂ ਕੀਤਾ, ਪ੍ਰੇਮ ਦਾ ਰਸ ਆਇਆ ਤੇ ਪ੍ਰੇਮ ਦੇ ਰਸ ਨੇ ਉਹਨਾਂ ਨੂੰ ਆਤਮਕ ਅਡੋਲਤਾ ਵਿੱਚ ਟਿਕਾ ਦਿੱਤਾ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ,
ਇੱਦਾਂ ਹੋ ਸਕਦਾ ਵੀ ਦੋਨੋਂ ਇੱਕ ਦੂਜੇ ਚ ਓਤ ਪੋਤ ਹੋ ਜਾਣ, ਦੋਨੋਂ ਇੱਕ ਦੂਜੇ ਚ ਸਮਾ ਜਾਣ? ਤੋਹੀ ਮੋਹੀ ਮੋਹੀ ਹੋਏ ਨਾ ਹੰਸ, ਆ ਬੈਠੇ ਹੰਸ ਜਨ ਇਸ ਸਾਗਰ ਦੇ ਉੱਤੇ ਨਾ, ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇੱਥੇ ਉਹ ਹੰਸ ਬੈਠੇ ਆ ਜਿਹੜੇ ਓਤ ਪੋਤ ਹੋ ਗਏ, ਹੰਸ ਸਰੋਵਰ ਚ, ਸਰੋਵਰ ਹੰਸ ਵਿੱਚ, ਉਰਵਾਰ ਪਾਰ ਪ੍ਰਭ ਇੱਕ ਹੈ ਦਾਨੀ, ਮੱਛੀ ਪਾਣੀ ਦੇ, ਉਹਦੇ ਅੰਦਰ ਵੀ ਪਾਣੀ, ਉਹਦੇ ਬਾਹਰ ਵੀ ਪਾਣੀ। ਜਦੋਂ ਜ਼ਿੰਦਗੀ ਦਾ ਆਧਾਰ ਬਣ ਜਾਏ ਵਾਹਿਗੁਰੂ ਤੇ ਫਿਰ ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ, ਜਿਵੇਂ ਪਾਣੀ ਦੀ ਤਰੰਗ ਪਾਣੀ ਤੋਂ ਵੱਖ ਨਹੀਂ ਹੁੰਦੀ, ਜਿਵੇਂ ਸੋਨੇ ਦੇ ਗਹਿਣਿਆਂ ਦਾ ਆਕਾਰ ਵੱਖਰਾ ਹੋ ਸਕਦਾ ਪਰ ਅਸਲ ਵਿੱਚ ਸੋਨਾ ਹੀ ਹੁੰਦਾ, ਇੱਦਾਂ ਗੁਰਮੁਖੋ ਵੇਖਣ ਨੂੰ ਭਾਵੇਂ ਤੁਹਾਨੂੰ ਵੱਖਰਾ ਜਾਪੇ ਵੀ ਆਹ ਗੁਰਸਿੱਖ ਵੱਖਰਾ, ਅਸਲ ਵਿੱਚ ਉਹ ਮਿਟ ਜਾਂਦੇ ਨੇ ਤੇ ਰੱਬ ਹੀ ਹੋ ਜਾਂਦੇ ਆ, ਮਿਟ ਜਾਂਦੇ, ਇੱਕ ਮਿਕ ਹੋ ਗਏ।
ਅਕਥ ਕਥਾ ਗੁਰ ਬਚਨੀ ਆਦਰ,
ਗੁਰ ਬਚਨੀ ਬਚਨਾਂ ਦੇ ਦੁਆਰਾ ਸ਼ਬਦ ਵਿਚਾਰ ਭਏ ਨਿਰੰਕਾਰੀ ਆਕਾਰ ਰਹਿਤ, ਫਿਰ ਉਹ ਨਾ ਆਪ ਆਕਾਰ ਦੀ ਪੂਜਾ ਕਰਾਉਂਦੇ ਨੇ, ਨਾ ਕਿਸੇ ਆਕਾਰ ਨਾਲ ਜੁੜਦੇ, ਨਾ ਆਪ ਸਥੂਲ ਦੀ ਪੂਜਾ ਕਰਾਉਂਦੇ, ਨਾ ਕਿਸੇ ਸਥੂਲ ਵਿੱਚ ਜੁੜਦੇ ਆ, ਉਹ ਆਪ ਆਕਾਰ ਤੋਂ ਮੁਕਤ ਆਕਾਰ ਤੋਂ ਛੁੱਟ ਜਾਂਦੇ। ਭਾਈ ਮਨੀ ਸਿੰਘ ਜੀ ਕਹਿੰਦੇ ਮੇਰਾ ਬੰਦ ਬੰਦ ਕੱਟ ਦਿਓ ਮੇਰਾ ਕੀ ਜਾਂਦਾ, ਭਾਈ ਮਤੀ ਦਾਸ ਜੀ ਕਹਿੰਦੇ ਮੈਨੂੰ ਦੇਗ ਵਿੱਚ ਉਬਾਲ ਦਿਓ ਮੇਰੇ ਆਕਾਰ ਨੂੰ ਕੀ ਫਰਕ ਪੈਣਾ, ਇਹ ਤੇ ਮਿਟ ਚੁੱਕਿਆ, ਇਹਨੇ ਤੇ ਮਿਟ ਜਾਣਾ। ਸ਼ਬਦ ਵਿਚਾਰ ਭਏ ਨਿਰੰਕਾਰੀ, ਬੰਦਾ ਸਿੰਘ ਜੀ ਕਹਿੰਦੇ ਮੇਰੇ ਵਜੂਦ ਦਾ ਤੋੜ ਦਿਓ, ਬੋਟੀ ਬੋਟੀ ਤੋੜ ਦਿਓ, ਕੀ ਫਰਕ ਪੈਂਦਾ, ਸ਼ਬਦ ਵਿਚਾਰ ਆਕਾਰ ਤੋਂ ਮੁਕਤ ਹੋ ਗਏ। ਬੜਾ ਪਿਆਰਾ ਵਚਨ ਹੈ ਅਕਥ ਕਥਾ, ਇਹ ਜਿਹੜਾ ਨਾ ਓਤ ਪੋਤ ਹੋਣ ਵਾਲੀ ਸਰਵਰ ਮੈਂ ਹੰਸ ਹੰਸ ਮੈਂ ਸਾਗਰ, ਇਹ ਕਥਾ ਕਥਨ ਨਹੀਂ ਕੀਤੀ ਜਾ ਸਕਦੀ, ਸਮਾ ਜਾਣਾ ਮਿਲ ਜਾਣਾ ਮਿਟ ਜਾਣਾ ਵਾਪਸ ਆ ਕੇ ਦੱਸਿਆ ਨਹੀਂ ਜਾ, ਇਹ ਉਦਾਂ ਹੀ ਨਾਮੁਮਕਨ ਹੈ ਜਿਵੇਂ ਕੋਈ ਪਤੰਗੇ ਨੂੰ ਕਵੇ ਵੀ ਉਹ ਉੱਥੇ ਵੇਖ ਕੇ ਆ ਲਾਟ ਜਗਦੀ ਹੈ ਤੇ ਵਾਪਸ ਆ ਕੇ ਦੱਸੀ, ਤੇ ਜੇ ਪਤੰਗਾ ਹੈ ਤੇ ਨਾਮੁਮਕਨ ਹੈ ਵੀ ਉਹ ਵਾਪਸ ਆ ਕੇ ਦੱਸੇਗਾ, ਜੇ ਸਾਗਰ ਹੋ ਗਿਆ ਜੇ ਰੱਬ ਹੋ ਗਿਆ ਜੇ ਬ੍ਰਹਮ ਗਿਆਨੀ ਹੋ ਗਿਆ ਤੇ ਫਿਰ ਉਹ ਦੁਨੀਆਂ ਨੂੰ ਦੱਸਣ ਜੋਗਾ ਨਹੀਂ ਰਹਿੰਦਾ ਵੀ ਮੈਂ ਦੱਸ ਗਿਆ ਵੀ ਲੋਕੋ ਮੈਂ ਫੱਟਾ ਲਾ ਦਿੱਤਾ ਮੈਂ ਗਿਆਨੀ ਹੋ ਗਿਆ। ਜੇ ਪਤੰਗਾ ਵਾਪਸ ਦੱਸਣ ਆਇਆ ਨਾ ਵੀ ਲਾਟ ਸੀ ਇਹਦਾ ਮਤਲਬ ਪਖੰਡੀ ਹੈ ਪਤੰਗਾ ਨਹੀਂ ਹੈ। ਇਹ ਅਕਥ ਕਥਾ ਹੈ ਸਮਾ ਜਾਣ ਜਾਣੀ ਸਰਵਰ ਤੇ ਹੰਸ ਦਾ ਇੱਕ ਹੋ ਜਾਣਾ, ਕੌਣ ਦੱਸਣ ਜੋਗਾ ਰਹੇਗਾ। ਇਹ ਆਦਰ ਮਿਲਦਾ ਕਿਵੇਂ ਹੈ, ਗੁਰ ਬਚਨੀ ਨਿਰੰਕਾਰ ਰੂਪ ਕਿਵੇਂ ਹੋ ਗਏ, ਸ਼ਬਦ ਵਿਚਾਰ ਭਏ ਨਿਰੰਕਾਰੀ, ਕਾਸ਼ ਕਿਤੇ ਨਿਰੰਕਾਰੀ ਹੋ ਜਾਈਏ, ਭੇਖੀ ਪਖੰਡੀ ਨਹੀਂ ਸਥੂਲ ਨਾਲ ਜੁੜਨ ਵਾਲੇ ਨਹੀਂ ਸ਼ਬਦ ਨਾਲ ਜੁੜਨ ਵਾਲੇ। ਇਹ ਆਦਰ ਗੁਰੂ ਦੇ ਬਚਨਾਂ ਨਾਲ ਮਿਲਿਆ।
ਸੁਨ ਮੰਡਲ ਇੱਕ ਜੋਗੀ ਬੈਸੇ,
ਇਹ ਕੀ ਹੈ ਜੀ ਸੁਨ ਮੰਡਲ, ਜਿੰਨੀ ਦੇਰ ਮੇਰਾ ਵਜੂਦ ਹੈ ਮੇਰੀ ਪਦਵੀ ਹੈ ਮੇਰੀ ਹੋਂਦ ਹੈ ਮੇਰੀ ਹਸਤੀ ਹੈ ਮੈਂ ਮਰਦ ਹਾਂ ਮੈਂ ਪੁਰਖ ਹਾਂ ਮੇਰਾ ਗਰੂਰ ਹੈ, ਜਿੱਦਣ ਆਕਾਰ ਤੋਂ ਗੱਲ ਗਾਂਹ ਲੰਘ ਗਈ ਉਦਣ ਕੀ ਹੈ ਸੁਨ, ਕੱਖ ਵੀ ਨਹੀਂ। ਬੁੱਲਾ ਕਹਿੰਦਾ ਕੀ ਜਾਣਾ ਮੈਂ ਕੌਣ, ਮੈਂ ਮਰਦਾਂ ਕਿ ਔਰਤਾਂ, ਮੈਂ ਪਦਵੀ ਵਾਲਾ ਹਾਂ ਕਿ ਨੀਚ ਹਾਂ, ਕੱਖ ਵੀ ਨਹੀਂ ਰਿਹਾ। ਸੁਨ ਮੰਡਲ ਕੀ ਹੋਇਆ ਜੀ, ਉਹਦਾ ਰੂਪ ਜਿੱਥੇ ਕੇਵਲ ਸੁਨ ਹੈ, ਜਿੱਥੇ ਕੁਝ ਵਜੂਦ ਆਕਾਰ ਹੋਂਦ ਸਰੀਰ ਹੋਏਗਾ ਤੇ ਦੱਸੇਗਾ ਨਾ, ਇਹਨੂੰ ਕਹਿੰਦੇ ਨਿਰੰਕਾਰੀ ਹੋਣਾ। ਇੱਕ ਐਸੀ ਅਵਸਥਾ ਜਿੱਥੇ ਨਿੱਜ ਮੁੱਕ ਜਾਂਦਾ ਮੈਂ ਮੁੱਕ ਜਾਂਦੀ ਹੈ, ਤੇ ਇਹ ਆਤਮਕ ਅਵਸਥਾ ਦਾ ਨਾਂ ਹੈ ਜੋਗੀ, ਮਤਲਬ ਜੁੜਿਆ ਹੋਇਆ। ਗੱਲ ਕਿਹਦੀ ਹੈ, ਜੋਗੀ ਦੀ। ਸੋ ਜੋਗੀ ਜੋ ਜੁਗਤ ਪਛਾਣ ਹੈ, ਜੁੜਿਆ ਹੋਇਆ ਉਸ ਸੁਨ ਵਿੱਚ ਪਹੁੰਚ ਜਾਂਦਾ ਜਿੱਥੇ ਅਵਸਥਾ ਫੁਰਨਿਆਂ ਤੋਂ ਰਹਿਤ ਹੈ, ਮੈਂ ਤੋਂ ਰਹਿਤ ਹੈ, ਅਫੁਰ ਅਵਸਥਾ, ਇੱਕਦਮ ਟਿਕਾਓ ਜਿੱਥੇ ਫੁਰਨਾ ਹੀ ਕੋਈ ਨਹੀਂ ਉੱਠ ਰਿਹਾ। ਮੈਂ ਗੁਟਕਾ ਫੜ ਕੇ ਬੈਠਾ ਅਜੇ ਵੀ ਫੁਰਨੇ ਉੱਠ ਰਹੇ, ਮੈਂ ਗੁਰੂ ਦੀ ਤਾਬਿਆ ਵਿੱਚ ਬੈਠਾ ਅਜੇ ਵੀ ਫੁਰਨੇ ਉੱਠ ਰਹੇ ਆ। ਜਿੱਦਣ ਇਹ ਸੁਰਤ ਜੋਗੀ ਬਣ ਗਈ, ਜੋਗੀ ਨਿਰੰਕਾਰੀ ਬਣ ਗਈ, ਉਦਣ ਗੁਰਮੁਖੋ ਫੁਰਨਿਆਂ ਤੋਂ ਮੁਕਤ ਸੁਨ ਵਿੱਚ ਸਮਾ ਗਿਆ।
ਨਾਰ ਨਾ ਪੁਰਖ ਕਹੋ ਕੋ ਕੈਸੇ,
ਅਜੇ ਪਛਾਣ ਦੱਸਦਾ ਨਾ ਪਛਾਣ ਵੀ ਭਾਈ ਮੇਰਾ ਨਾਂ ਨਹੀਂ ਲਿਖਿਆ, ਮੇਰੀ ਪਛਾਣ ਨਹੀਂ ਪਈ। ਨਾਰ ਨਾ ਪੁਰਖ ਮਤਲਬ ਕਿ ਪਛਾਣ ਦੱਸ ਰਿਹਾ, ਜਿੱਦਣ ਸੁਨ ਵਿੱਚ ਸਮਾ ਗਿਆ ਉਦਣ ਪਛਾਣ ਮੁੱਕ ਜਾਏਗੀ, ਪਛਾਣ ਦੀ ਭੁੱਖ ਨਹੀਂ ਰਹਿ ਜਾਏਗੀ। ਸਰੀਰ ਕਰਕੇ ਨਹੀਂ ਮਿਟਿਆ, ਨਿੱਜ ਕਰਕੇ ਮੈਂ ਕਰਕੇ ਮਿਟ ਜਾਏਗਾ।
ਤ੍ਰਿਪਵਨ ਜੋਤ ਰਹੇ ਲਿਵਲਾਈ,
ਸਾਰੀ ਕਾਇਨਾਤ ਵਿੱਚ ਰੱਬੀ ਜੋਤ, ਲਿਵ ਦਾ ਮਤਲਬ ਹੈ ਨਿਰੰਤਰ, ਨਿਰੰਤਰ ਵਸ ਰਹੀ ਹੈ।
ਸੁਰ ਨਰ ਨਾਥ ਸੱਚੇ ਸਰਣਾਈ,
ਉਹ ਜਿਹੜੀ ਨਿਰੰਤਰ ਜੋਤ ਵਸ ਰਹੀ ਹੈ ਨਾ ਤ੍ਰਿਪਵਨ ਵਿੱਚ, ਕੀ ਸੁਰ ਕੀ ਨਰ ਕੀ ਨਾਥ, ਕੀ ਦੇਵਤੇ ਜਿਹਨਾਂ ਨੂੰ ਲੋਕੀ ਕਹਿੰਦੇ ਆ, ਕੀ ਮਨੁੱਖ, ਸਭ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਹੈ ਜਿਹੜਾ ਸਾਰੀ ਕਾਇਨਾਤ ਵਿੱਚ ਜ਼ਮੀਨ ਜਮਾ ਕੇ ਵਿਕੈ ਸਮਸਤ ਇੱਕ ਜੋਤ ਹੈ, ਉਹਦੀ ਸ਼ਰਨ ਵਿੱਚ ਸਾਰੀ ਸ੍ਰਿਸ਼ਟੀ ਹੈ।
ਆਨੰਦ ਮੂਲ ਅਨਾਥ ਧਾਰੀ,
ਆਨੰਦ ਦਾ ਮੂਲ, ਅਨਾਥਾਂ ਦਾ ਆਸਰਾ,
ਗੁਰਮੁਖ ਭਗਤ ਸਹਿਜ ਵਿਚਾਰੀ,
ਗੁਰੂ ਦੇ ਸਨਮੁਖ ਹੋ ਕੇ ਇਹ ਭਗਤੀ ਦੇ ਦੁਆਰਾ ਸਹਿਜ ਆਉਂਦਾ ਹੈ।
ਭਗਤ ਵਛਲ ਭੈ ਕਟਣ ਹਾਰੇ,
ਜਦੋਂ ਇਹ ਭਗਤੀ ਦਾ ਰੰਗ ਚੜ੍ਹਦਾ ਤੇ ਮੇਰਾ ਵਾਹਿਗੁਰੂ ਜਿਹੜਾ ਭਗਤਾਂ ਦੇ ਵਸ ਵਿੱਚ ਹੈ, ਤੂੰ ਭਗਤਾਂ ਕਹਿ ਵਸ, ਭਗਤਾਂ ਤਾਣ ਤੇਰਾ, ਉਹ ਆਪਣੇ ਸੇਵਕਾਂ ਦੇ ਖੌਫ ਖਤਮ ਕਰ ਦਿੰਦਾ, ਡਰ ਖਤਮ ਕਰ ਦਿੰਦਾ ਹੈ।
ਹਉਮੈ ਮਾਰ ਮਿਲੇ ਪਗ ਤਾਰੇ,
ਹਉਮੈ ਮਾਰ ਕਿੱਦਾਂ ਮਿਲਦਾ ਜੀ, ਵਿੱਚ ਹਉਮੈ ਭੀਤ ਕਰਾਰੀ ਕੱਢ ਦੇ ਤੇ ਮਿਲ ਜਾਏਗਾ, ਫਰਕ ਤੇ ਹੈ ਹੀ ਕੋਈ ਨਹੀਂ ਹੈ। ਮੈਂ ਦਾ ਫਰਕ ਹੈ, ਮੇਰੀ ਮੈਂ ਨੇ ਮੈਨੂੰ ਜੁਦਾ ਰੱਖਿਆ, ਬਾਬਾ ਬੁੱਲਾ ਬੋਲਦਾ, ਮੈਨੂੰ ਬੰਦਾ ਤੇ ਤੈਨੂੰ ਖੁਦਾ ਰੱਖਿਆ, ਜਿੱਦਣ ਮੈਂ ਮੁੱਕ ਗਈ ਉਦਣ ਬਾਕੀ ਖੁਦਾ ਹੀ ਖੁਦਾ ਆਇਆ, ਬੰਦਾ ਤੇ ਖਤਮ ਹੋ ਗਿਆ। ਬੰਦੇ ਖੋਜ ਦਿਲ ਹਰ ਰੋਜ਼, ਹਉਮੈ ਮਾਰ ਮਿਲਿਆ ਪੱਗ ਧਾਰ, ਅਸਲ ਚ ਪੱਗ ਨਹੀਂ ਪੁੱਟਿਆ, ਪੱਗ ਮਤਲਬ ਕਦਮ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਇਹਦੇ ਤੋਂ ਘੱਟ ਤੇ ਪੱਗ ਨਹੀਂ ਸੀ ਪੁੱਟਿਆ ਜਾਣਾ, ਪੈਰ ਨਹੀਂ ਸੀ ਪੁੱਟਿਆ ਜਾਣਾ ਵੀ ਸਿਰ ਤਲੀ ਤੇ ਹੋਵੇ, ਨਿੱਜ ਮਾਰਨਾ, ਸਿਰ ਤਲੀ ਤੇ ਸਰੀਰ ਨਹੀਂ ਮਾਰਨਾ, ਨਿੱਜ ਮਾਰਿਆ, ਮੈਂ ਮਾਰੀ, ਉਹ ਪੱਗ ਨਹੀਂ ਪੁੱਟਿਆ ਅਜੇ ਤੱਕ, ਜਿਹਨੇ ਅਜੇ ਕਦਮ ਹੀ ਨਹੀਂ ਪੁੱਟਿਆ ਉਹ ਮੰਜ਼ਿਲ ਤੇ ਕਿੱਥੋਂ ਜਾਏਗਾ। ਵੀ ਹਉਮੈ ਮਾਰ ਪਹਿਲਾਂ ਕਦਮ ਕਦੋਂ ਪੁੱਟਿਆ ਜਾਣਾ, ਸਿਰ ਧਰ ਤਲੀ ਆਪਾਂ ਮਾਰ, ਹਉਮੈ ਮਾਰ ਮਿਲੇ ਪੱਗ ਧਾਰੀ, ਫਿਰ ਪੈਰ ਪੁੱਟ। ਅਸੀਂ ਗੁਰੂ ਘਰ ਵੱਲ ਆਏ ਪਰ ਆਏ ਕੁਝ ਬਣ ਕੇ, ਮੈਂ ਗਿਆਨੀ ਬਣ ਕੇ ਆਇਆ, ਉਹ ਪ੍ਰਬੰਧਕ ਬਣ ਕੇ ਆਇਆ, ਉਹ ਸੇਵਾ ਦਲ ਦਾ ਮੁਖੀ ਬਣ ਕੇ ਆਇਆ, ਉਹ 20 ਸਾਲ ਦਾ ਪੁਰਾਣਾ ਸੇਵਕ ਬਣ ਕੇ ਆਇਆ। ਹਉਮੈ ਮਾਰ ਮਿਲੇ ਪੱਗ ਧਾਰੀ, ਪਹਿਲਾਂ ਤੇ ਪੈਰ ਹੀ ਨਹੀਂ ਪੁੱਟਣਾ ਆਇਆ ਅਜੇ ਤੱਕ ਤੇ, ਫਿਰ ਮਿਲਣਾ ਸੀ ਜੇ ਪਹਿਲਾ ਕਦਮ ਪੁੱਟਣਾ ਆ ਜਾਂਦਾ।
ਅਨਕ ਜਤਨ ਕਰ ਕਾਲ ਸੰਤਾਈ,
ਕਾਲ ਤੇ ਸਿਰ ਤੇ ਕੂਕ ਹੀ ਰਿਹਾ, ਸਮਾਂ ਤੇ ਮੁੱਕ ਹੀ ਰਿਹਾ, ਯਤਨ ਭਾਵੇਂ ਲੱਖ ਕਰ ਲੈ, ਇਹ ਯਤਨਾਂ ਦੇ ਨਾਲ ਕਾਲ ਨੇ ਨਹੀਂ ਟਲਣਾ।
ਮਰਨ ਲਿਖਾਈ ਮੰਡਲ ਮਹਿ ਆਏ,
ਸਭ ਕੁਝ ਨਿਸ਼ਚਿਤ ਕਰਕੇ ਪਹਿਲਾਂ ਸੰਮਤ ਸਾਹਾ ਲਿਖਿਆ, ਫਿਰ ਸੰਸਾਰ ਮੰਡਲ ਵਿੱਚ ਆਇਆ ਹੈ।
ਜਨਮ ਪਦਾਰਥ ਦੁਬਦਾ ਖੋਵੈ,
ਆ ਇੱਥੇ ਗਵਾ ਲਿਆ ਸੀ, ਖੋਵੈ ਮਤਲਬ ਗੁਆਚ ਗਿਆ, ਜਿਹੜਾ ਜ਼ਿੰਦਗੀ ਰੂਪ ਪਦਾਰਥ ਸੀ ਉਹ ਕਿਉਂ ਖੁੱਸ ਗਿਆ, ਬੰਦਾ ਕੰਗਾਲ ਕਿਉਂ ਹੋ ਗਿਆ, ਜਿਹੜਾ ਧਨੀ ਸੀ ਕੰਗਾਲ ਕਿਉਂ ਹੋ ਗਿਆ, ਕਿਉਂ ਗੁਆਚ ਗਈ ਕਮਾਈ। ਦੁਬਦਾ ਖੋਵੈ, ਦੁਬਦਾ, ਇੱਕ ਦੇ ਉੱਤੇ ਭਰੋਸਾ ਰੱਖੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਤੇ, ਫਿਰ ਕੰਗਾਲ ਨਹੀਂ ਹੋਵਾਂਗੇ। ਸਾਧ ਸੰਗਤ, ਅਸੀਂ ਖੋ ਲਿਆ ਕੁਝ, ਸਾਡਾ ਖੁੱਸ ਗਿਆ, ਸਾਡਾ ਕੁਝ ਗੁਆਚ ਗਿਆ, ਜਿੱਦਣ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੱਲੋਂ ਪਾਸੋਂ ਮੂੰਹ ਮੋੜ ਕੇ ਛੱਪੜੀਆਂ ਵੱਲ ਤੁਰ ਪਏ ਸੀ ਨਾ, ਉਦਣ ਅਸੀਂ ਆਪਣੀ ਜ਼ਿੰਦਗੀ ਦਾ ਬੇੜਾ ਗਰਕ ਕਰ ਲਿਆ। ਸਾਧ ਸੰਗਤ, ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉਂ ਨਿਰਮਲ ਐਨ ਅੰਦਰੋਂ ਬਾਹਰੋਂ ਸੋਨਾ ਸ਼ੁੱਧ, ਇਹ ਨਾ ਹੋਵੇ ਵੀ ਮੱਥਾ ਇੱਥੇ ਟੇਕਦਾ ਹੋਵੇ ਜਾਂਦਾ ਕਿਤੇ ਹੋਰ ਹੋਵੇ। ਜਿਉਂ ਰਹੇ ਗੁਰਨਾਲੇ, ਅੰਦਰੋਂ ਜੁੜਿਆ ਹੋਵੇ ਗੁਰੂ ਦੇ ਬਚਨਾਂ ਨਾਲ, ਤੇ ਉਹਨਾਂ ਬਾਰੇ ਸਾਹਿਬ ਕਹਿੰਦੇ ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾ ਰਹੇ ਭਲੇ, ਉਹਨਾਂ ਨੇ ਖੱਟ ਲਿਆ, ਇੱਥੇ ਜਨਮ ਪਦਾਰਥ ਖੋਏ ਗਵਾਰਾ, ਜਨਮ ਪਦਾਰਥ ਦੁਬਦਾ ਖੋਵੈ, ਆਪ ਨਾ ਚੀਨਸ ਭਰਮ ਭਰਮ ਰੋਵੈ ਰੋਵੈ, ਹਾਹਾਕਾਰ ਮਚੀ ਹਾਏ ਹਾਏ, ਆਪ ਨਾ ਚੀਨਸ, ਤੂੰ ਚੀਨ, ਵਾਹਿਗੁਰੂ ਦੂਰ ਨਹੀਂ ਹੈ, ਤੇਰੇ ਅੰਦਰ ਹੀ ਰੱਬ, ਬਾਹਰ ਭੀਤਰ ਇੱਕੋ ਜਨ ਹੈ। ਮੈਨੂੰ ਤੇ ਪਤਾ ਨਹੀਂ ਲੱਗਿਆ ਜੀ ਵੀ ਮੇਰੇ ਅੰਦਰ ਵੀ ਰੱਬ ਹੈ, ਬਾਹਰ ਵੀ ਰੱਬ ਹੈ, ਸਰਵਰ ਹੰਸ ਤੇ ਹੰਸ ਸਰਵਰ ਹੈ, ਮੈਨੂੰ ਤੇ ਪਤਾ ਨਹੀਂ ਲੱਗਿਆ। ਕਿੱਥੋਂ ਪਤਾ ਲੱਗਿਆ? ਇਹ ਗੁਰ ਗਿਆਨ ਬਤਾਈ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਬਿਨ ਆਪਾ ਚੀਨੈ, ਮੈਂ ਤੈਨੂੰ ਜਾਣਦਾ ਹਾਂ, ਮੈਂ ਉਹਨੂੰ ਜਾਣਦਾ ਹਾਂ, ਮੈਂ ਦੁਨੀਆਂ ਨੂੰ ਜਾਣਦਾ ਹਾਂ, ਆਪਾ ਚੀਨੈ। ਇਹ ਕਦੀ ਪੁੱਛਿਆ ਹੀ ਵੀ ਆਪਣੇ ਆਪ ਦਾ ਪਤਾ ਹੀ ਵੀ ਤੂੰ ਕੀ ਹੈ? ਤੇ ਮੇਰੇ ਗੁਰੂ ਨੇ ਕਿਹਾ ਜਿੰਨੀ ਦੇਰ ਤੈਨੂੰ ਆਪਣੇ ਆਪ ਦਾ ਪਤਾ ਨਹੀਂ ਲੱਗਦਾ ਹੈ ਪਾਣੀ ਮੌਜੂਦ ਹੈ ਛੱਪੜ ਦੇ ਉੱਤੇ ਕਾਈ ਜੰਮ ਗਈ ਆ ਏਡੀ ਏਡੀ ਮੋਟੀ ਕਾਈ ਜੰਮ ਗਈ ਵੇਖਣ ਵਾਲੇ ਨੂੰ ਲੱਗਦਾ ਧਰਤੀ ਹੈ ਪਾਣੀ ਹੈਗਾ ਪਰ ਕਾਈ ਜੰਮ ਗਈ ਪਰ ਪਰਦਾ ਪੈ ਗਿਆ ਵਾਹਿਗੁਰੂ ਹੈਗਾ ਪਰ ਭਰਮ ਪੈ ਗਿਆ ਜਿੰਨੀ ਦੇਰ ਤੂੰ ਆਪਾਂ ਨਹੀਂ ਚੀਨਦਾ ਤੇਰੇ ਭਰਮ ਦੀ ਕਾਈ ਨਹੀਂ ਟੁੱਟਣੀ ਵਾਹਿਗੁਰੂ ਮੌਜੂਦ ਹੈ ਤੂੰ ਨਾ ਭਟਕ ਉਹਨੂੰ ਪੁੱਛਣ ਗਿਆ ਰੱਬ ਮਿਲਾ ਦੇ ਉਹਨੂੰ ਪੁੱਛਣ ਗਿਆ ਰੱਬ ਮਿਲਾ ਦੇ ਬਾਹਰ ਭੀਤਰ ਇੱਕੋ ਜਨ ਹੈ ਇਹ ਗੁਰਗਿਆਨ ਬਿਤਾਈ ਜਾਂ ਨਾਨਕ ਬਿਨੇ ਆਪਾਂ ਚੀਨਾ ਮਿਟਾ ਨਾ ਭਰਮ ਕੀ ਕਾਈ ਆਪ ਨਹੀਂ ਚੀਨਿਆ ਤੇ ਰੋਂਦਾ ਹੈ
ਕਹਿਤੋ ਪੜਤੋ ਸੁਣਤੋ ਏਕ
ਹਾਂਜੀ
ਤੀਰਜ ਧਰਮ ਧਰਨੀ ਧਰ ਟੇਕ
ਸਾਰੇ ਪਾਸੇ ਵਾਹਿਗੁਰੂ ਆਪ ਹੈ ਕਹਿਣ ਵਾਲਾ ਸੁਣਨ ਵਾਲਾ ਆਪ ਵਰਤ ਰਿਹਾ ਤੇ ਜਦੋਂ ਧੀਰਜ ਧਰਮ ਦਾ ਧਾਰਨੀ ਬਣ ਗਿਆ ਫਿਰ ਵਾਹਿਗੁਰੂ ਦੀ ਟੇਕ ਪ੍ਰਪੱਕ ਹੋਵੇਗੀ
ਜਤ ਸਤ ਸੰਜਮ ਹਿਰਦੈ ਸਮਾਈ ਚੌਥੇ ਪਦ ਕੋ ਜੇ ਮਨ ਪਤੀ ਆਏ
ਫਿਰ ਹਿਰਦੇ ਦੇ ਅੰਦਰ ਜਤ ਵੀ ਆਉਂਦਾ ਸਤ ਵੀ ਆਉਂਦਾ ਮਰਿਆਦਾ ਵੀ ਆਉਂਦੀ ਹੈ ਸੰਤੋਖ ਵੀ ਆਉਂਦਾ ਸੰਜਮ ਵੀ ਆਉਂਦਾ ਜਦੋਂ ਗੁਰਮੁਖੋ ਚੌਥੇ ਪਦ ਦੇ ਉੱਤੇ ਜਾ ਕੇ ਮਨ ਟਿਕ ਜਾਂਦਾ ਹੈ
ਸਾਚੇ ਨਿਰਮਲ ਮੈਲ ਨਾ ਲਾਗੈ ਗੁਰ ਕੈ ਸ਼ਬਦ ਭਰਮ ਭਉ ਭਾਗੈ
ਛੱਪੜੀਆਂ ਦੇ ਉੱਤੇ ਚਿੱਕੜ ਹੈ ਜਿਨ੍ਹਾਂ ਨੇ ਬਿਨਸ ਜਾਣਾ ਜਿੱਥੇ ਸਾਚਾ ਉਹ ਨਿਰਮਲ ਹੈ ਮੈਲ ਨਹੀਂ ਲੱਗਦੀ ਸਾਚੇ ਨਿਰਮਲ ਮੈਲ ਨਾ ਲੱਗੈ ਗੁਰ ਕੈ ਸ਼ਬਦ ਸ਼ਬਦ ਨਾਲ ਜੋੜ ਹਿਰਦੇ ਚੋਂ ਭਰਮ ਵੀ ਤੇ ਡਰ ਵੀ ਮੁੱਕ ਜਾਵੇਗਾ
ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ
ਉਹਦੀ ਹਸਤੀ ਉਹਦਾ ਵਜੂਦ ਉਹਦਾ ਰੂਪ ਆਦ ਤੋਂ ਐ ਸਦੀਵ ਹੈ ਤੇ ਨਾਨਕ ਜਾਚੈ ਜਾਂਚੈ ਕਵਾਂਗੇ ਤੇ ਅਰਥ ਹੈ ਪਰਖਣਾ ਜਾਚੈ ਮੈਂ ਮੰਗਦਾ ਹਾਂ ਕੀ ਮੰਗਦਾ ਹਾਂ ਸਾਚ ਸਰੂਪ ਹੇ ਸਦੀਵੀ ਰਹਿਣ ਵਾਲੇ ਵਾਹਿਗੁਰੂ ਅਟਲ ਮੈਂ ਤੇਰੇ ਚਰਨਾਂ ਨਾਲ ਜੁੜਾਂ ਮੈਂ ਬਿਨਸਣ ਵਾਲੀਆਂ ਛੱਪੜੀਆਂ ਤੇ ਨਾ ਜਾਵਾਂ ਇਹ ਮੈਂ ਤੇਰੇ ਕੋਲੋਂ ਮੰਗਦਾ ਹਾਂ ਸਾਹਿਬ ਦੇ ਚਰਨਾਂ ਚ ਸੁਰਤ ਜੋੜ ਕੇ ਅਰਦਾਸ ਕਰੀਏ ਪਾਤਸ਼ਾਹ ਸਾਰਿਆਂ ਦੀ ਇਹ ਜਾਚਨਾ ਪੂਰੀ ਕਰਨ ਅਸੀਂ ਸਦੀਵੀ ਰਹਿਣ ਵਾਲੇ ਸੱਚ ਨਾਲ ਜੁੜ ਸਕੀਏ ਭੁੱਲਾਂ ਬਖਸ਼ ਦੇ ਅਸੀਸ ਦੇਣੀ ਸਭ ਦਾ ਧੰਨਵਾਦ ਪਿਆਰ ਵਿੱਚ ਜੁੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।